एनर्जी सेवर, एनर्जी स्टार, फिर टीवी सेक्शन एच सोनी, सैमसंग, पैनासोनिक, शार्प, हर साइज से हर ब्रांड का टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस से। ब्रैम्पटन टीवी एंड अप्लायंसेस, 801 बोवे ड्राइव वेस्ट ब्रैम्पटन, या कॉल करो 905-450-2828-905-450-2828.
सतनाम श्री वाहेगुरु,
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 सतनाम श्री वाहेगुरु।
सतनाम श्री वाहेगुरु,
सतनाम श्री वाहेगुरु,
सतनाम श्री वाहेगुरु साहिब जीओ। श्लोक बसंत स्वर्ग लोक है, जिते पृथ्वी नव खंडन है, बसरंत हर गोपाल है, नानक ते प्राणी उद्यान भरमण है। बसंत स्वर्ग लोक है, जिते पृथ्वी नव खंडन है, बसरंत हर गोपाल है, नानक ते प्राणी उद्यान भरमण है। कौतक कोट तमाशियां चेतन आवस नाओ, नानक घोड़ी नरक बराबरे उजड़ सोई थाओ। पौड़ी मापिया नु ध्यान नगर कर मानिया, दूर समगरी पेक सच कर जानिया, काम क्रोध अहंकार फिरे दीवानिया, सिर लगा जम डांड ता पछतानिया, बिन पूरे गुरुदेव शैतानिया, सिर लगा जम डांड ता पछतानिया, बिन पूरे गुरुदेव फिरे शैतानिया। वाहिगुरु जी का खालसा, वाहिगुरु जी की फतेह। जुगो जुगो अटल चवर छतर तख दे मालक, ज्ञान दे सागर लासानी विरसा पूरन सतगुरु, परम सन्मान योग सत्कार योग धन धन साहब श्री गुरु ग्रंथ साहिब जी महाराज दे अज दे अमृत वेले दे फरमान मेरे साहब सतगुरु सच्चे पातशाह फरमाने हन। प्यारो जे स्वर्ग वर्गे देश विच वसदे होण, जे सारी धरती नूं जित लैण, सतगुरु फरमाने जे जगत दे रक्षक प्रभु नूं विसार देण, तां मनुख मानो जंगल विच पटक रहे हन। जग दे करोड़ां चो तमाशियां दे कारण जे प्रभु दा नाम चित विच याद ना रहे, ते साहिब फरमाते हन ओ थां उजाड़ समझो, ओ थां भयानक नरक दे बराबर है। बड़े डरौने जंगल नूं जीवां ने शहर करके मान लिया, इन्हां नाशवंत पदार्थां नूं वेख के सदा टिके रहण वाले समझ लिया। इस वास्ते इन्हां दी खातर काम विच, क्रोध विच, हंकार विच इह झल्ला होया फिरदा है। जदों मौत दा डंडा सिर ते वजदा है प्यारिओ, तदों फिर इह पछताउंदा है। साहिब फरमांदे हन पूरे गुरु दी शरण तों बिना इह शैतान वांग फिरदा है। सो प्यारिओ, असीं उस परम पिता प्रभु परमेश्वर दा सिमरन करिए, नाम जपिए, जिहड़े कर्म कमाउण लई, जिहड़े कम लई सानूं परमेश्वर ने भेजिआ, जिस जल नित कारण तुम जग आए। सो अमृत गुर पाही जिओ, माया दा माण ना करिए, धन दा माण ना करिए, इस लई अपने अंदर निम्रता पैदा करिए, अपने अंदरों निंदा चुगली ईरखा दुख दा बुरा तकना, किसे नूं नीवा दिखाउणा, यह सारी मैल अपने अंदरों कढ के बाहर सुटीए। अपने अंदरों नूं इक ट्रांसपेरेंट शीशे की तरह साफ करके उहदे अंदर नाम जल सिंचिए, सिमरन करिए हथ कार वल ते चित करताल वल। नामा कहे तलोचना, मुख ते राम संभाल, ਹਾਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ, ਤਾਂ ਕਿ ਪਿਆਰਿਓ ਸਾਡਾ ਮਨੁੱਖਾ ਜਨਮ ਸਫਲਾ ਹੋਵੇ, ਸਾਡੇ ਲੋਕ ਸੁਖੀ ਪਰਲੋਕ ਸੇਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
ਰੇਡੀਓ ਖਬਰ ਸਾਧ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਤੇ ਜੀ ਆਇਆਂ ਨੂੰ। ਸਮਾਂ ਇਸ ਵਕਤ 8:05 ਔਰ 42 ਸਕਿੰਟ ਦਾ ਹੋ ਚੁੱਕਿਆ ਜੀ। ਦਿਨ ਅੱਜ ਬੁੱਧਵਾਰ ਜੂਨ ਮਹੀਨੇ ਦੀ 30 ਤਰੀਕ ਹੋ ਚੁੱਕੀ ਆ, ਔਰ ਕੱਲ੍ਹ ਨੂੰ ਕੈਨੇਡਾ ਡੇ ਆ। ਸੋ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਆਪਣੇ ਲੌਂਗ ਵੀਕਐਂਡ ਦੇ ਲਈ ਤਿਆਰ ਹੋਵੋਗੇ, ਤਿਆਰੀਆਂ ਤੁਸੀਂ ਖਿੱਚ ਲਈਆਂ ਹੋਗੀਆਂ। ਪਰ ਮੌਸਮ ਜਿਹੜਾ ਉਹ ਇਸ ਵਕਤ ਬਾਰਿਸ਼ ਵਾਲਾ, ਜਿਹੜਾ ਕੱਲ੍ਹ ਵੀ ਜਿਸ ਤਰ੍ਹਾਂ ਦੱਸਿਆ ਕਿ ਲਗਾਤਾਰ ਦੁਪਹਿਰਾਂ ਤੋਂ ਲੈ ਕੇ ਬਾਰਿਸ਼ ਹੁੰਦੀ ਰਹੀ, ਵਿੱਚੋਂ ਰੋਕੀ ਵਿੱਚੋਂ ਜੇ ਬਾਰਿਸ਼ ਹੋ ਗਈ। ਸੋ ਅੱਜ ਵੀ ਥੋੜ੍ਹਾ ਜਿਹਾ ਤਾਪਮਾਨ ਇਸੇ ਤਰ੍ਹਾਂ ਦਾ ਹੀ ਆ। ਤਾਪਮਾਨ ਅੱਜ ਇਸ ਵਕਤ 23 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ। ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ, ਵਿੱਚੋਂ ਵਿੱਚੋਂ ਕੁਝ ਕੁ ਏਰੀਏ ਦੇ ਹਲਕੀ ਹਲਕੀ ਜਿਹੜੀ ਆ ਬੂੰਦਾਬਾਂਦੀ ਹੁੰਦੀ ਰਹੇਗੀ। ਔਰ ਕੱਲ੍ਹ ਨੂੰ ਕੈਨੇਡਾ ਡੇ ਵਾਲੇ ਦਿਨ ਤਾਪਮਾਨ 25 ਕੁ ਡਿਗਰੀ ਦੇ ਆਸ ਪਾਸ, 25 ਸੋ 25 ਕੁ ਡਿਗਰੀ ਦੇ ਆਸ ਪਾਸ ਰਹੇਗਾ ਤਾਪਮਾਨ, ਅਤੇ ਆਸਮਾਨ ਦੇ ਵਿੱਚ ਬੱਦਲ ਰਹਿਣਗੇ, ਪਲੱਸ ਬਾਰਿਸ਼ ਦੀ ਸੰਭਾਵਨਾ ਜਿਹੜੀ ਉਸ ਕੱਲ੍ਹ ਸਵੇਰ ਤੋਂ ਹੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਕਿ ਹਲਕੀ ਹਲਕੀ ਜਿਹੜੀ ਆ ਬਾਰਿਸ਼ ਹੁੰਦੀ ਰਹੇਗੀ। ਸ਼ੁੱਕਰਵਾਰ ਵਾਲੇ ਦਿਨ ਤਾਪਮਾਨ 23 ਕੁ ਡਿਗਰੀ ਦੇ ਆਸ ਪਾਸ ਰਹੇਗਾ ਅਤੇ ਬਾਰਿਸ਼ ਵੀ ਹੁੰਦੀ ਰਹੇਗੀ। ਸ਼ਨਿਚਰਵਾਰ ਅਤੇ ਐਤਵਾਰ ਨੂੰ ਆਸਮਾਨ ਦੇ ਵਿੱਚ ਬੱਦਲ ਵੀ ਛਾਏ ਰਹਿਣਗੇ, ਪਰ ਬਾਰਿਸ਼ ਦੀ ਸੰਭਾਵਨਾ ਜਿਹੜੀ ਉਹ ਨਹੀਂ ਦੱਸੀ ਜਾ ਰਹੀ। ਤਾਪਮਾਨ 26 ਤੋਂ 28 ਡਿਗਰੀ ਦੇ ਆਸ ਪਾਸ ਤੱਕ ਰਹਿਣ ਦੀ ਸੰਭਾਵਨਾ ਹੈ। ਅੱਜ ਸੂਰਜ 5:41 'ਤੇ ਚੜਿਆ ਸੀ ਔਰ ਸ਼ਾਮ ਨੂੰ 9:03 'ਤੇ ਸੂਰਜ ਛਿਪੇਗਾ। ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ, ਤਾਪਮਾਨ 23 ਡਿਗਰੀ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਉਸ ਮਾਲਕ ਸੱਚੇ ਪਿਤਾ ਪਰਮੇਸ਼ੁਰ ਵਾਹਿਗੁਰੂ ਅੱਲਾ ਤਾਲਾ ਰੱਬ ਜਿਹਨੂੰ ਵੀ ਤੁਸੀਂ ਯਾਦ ਕਰਦੇ ਹੋ, ਜਿਹੜੇ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹਦਾ ਨਾਮ ਲੈ ਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ, ਦੇਣ ਦੀ ਸ਼ੁਰੂਆਤ ਚੰਗੀ ਹੁੰਦੀ ਆ। ਸੋ ਰੇਡੀ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਉਸ ਮਾਲਕ ਸੱਚੇ ਪਾਤਸ਼ਾਹ ਦਾ ਓਟ ਤੇ ਆਸਰਾ ਲੈ ਕੇ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਪਵਿੱਤਰ ਭਾਵਰਥ ਸਰਵਣ ਕਰਕੇ ਕੀਤੀ ਜਾਂਦੀ ਹੈ। ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਉਸ ਮਾਲਕ ਸੱਚੇ ਪਾਤਸ਼ਾਹ ਅੱਲਾ ਤਾਲਾ ਵਾਹਿਗੁਰੂ ਰੱਬ ਗੋਡ ਜੀਸਸ ਅੱਗੇ ਕੀਤੀ ਜਾਂਦੀ ਹੈ ਕਿ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ, ਬਹੁਤ ਵਧੀਆ ਚੜਿਆ ਹੋਵੇਗਾ ਔਰ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਜਾ ਰਹੇ ਹੋਵੋਗੇ, ਪਹੁੰਚ ਚੁੱਕੇ ਹੋਵੋਗੇ ਔਰ ਲੌਂਗ ਵੀਕਐਂਡ ਦੀਆਂ ਤਿਆਰੀਆਂ ਵੀ ਤੁਸੀਂ ਕਰ ਚੁੱਕੇ ਹੋਵੋਗੇ। ਪ੍ਰੋਗਰਾਮ ਹੋਮ ਲਾਈਫ ਸਿਲਵਰ ਸਿਟੀ ਦੇ ਸਹਿਯੋਗ ਨਾਲ ਹੀ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਹੋਮ ਲਾਈਫ ਸਿਲਵਰ ਸਿਟੀ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ। 905-913-8500 ਇਹਨਾਂ ਦਾ ਨੰਬਰ ਹੈ ਜੀ, 905-913-8500। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਜੀ ਦਾ ਨੰਬਰ 416-994-7472। ਬਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਾਉਣੀ ਹੈ, 905-790-1221। ਔਰ ਜੈਗ ਓਇਲਾ ਜੀ ਦਾ ਨੰਬਰ 416-371-7770। ਰੰਧਾਵਾ ਡੈਂਟਿਸਟੀ 905-794-5111 ਤੇ ਸੰਪਰਕ ਤੁਸੀਂ ਕਰ ਲੈਣਾ। ਪ੍ਰੋਗਰਾਮ ਦੀ ਰੂਪਰੇਖਾ ਵੀ ਅੱਜ ਵੀ ਉਸੇ ਤਰ੍ਹਾਂ ਦੀ ਹੋਵੇਗੀ। ਅੱਗੇ ਚੱਲ ਕੇ ਠੀਕ 8:15 ਤਕਰੀਬਨ ਤਜਿੰਦਰ ਜੀ ਤਜਿੰਦਰ ਸਿੰਘ ਫਤਿਹਪੁਰ ਸਾਹਿਬ ਦੇ ਨਾਲ ਵੀ ਜੁੜਾਂਗੇ। ਪੰਜਾਬ ਭਾਰਤ ਤੋਂ ਜਿਹੜੀਆਂ ਖਬਰਾਂ ਨੇ, ਮੇਨ ਖਬਰਾਂ ਨੇ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਔਰ ਜਗਦੀਸ਼ ਭਾਜੀ ਵੀ ਸਟੂਡੀਓ 'ਚ ਹਾਜ਼ਰ ਹੋ ਗਏ ਨੇ, ਉਹਨਾਂ ਦਾ ਵੀ ਸਵਾਗਤ ਕਰਾਂਗੇ। ਗੁੱਡ ਮਾਰਨਿੰਗ ਦਾ ਮੈਸੇਜ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਨੇ, ਅਤੇ ਗੁੱਡ ਮਾਰਨਿੰਗ ਦਾ ਮੈਸੇਜ ਵੀ ਅੱਜ ਕੋਈ ਤਕੜਾ ਜਿਹਾ ਲੈ ਕੇ ਆਉਂਦਾ, ਸਮਾਈਲਿੰਗ ਚਿਹਰੇ 'ਤੇ ਆ ਰਹੀ ਹੈ। ਔਰ ਜਿਹੜਾ ਆਪਣਾ ਜਾਦੂਈ ਪਿਟਾਰਾ ਜਿਹੜਾ ਖਬਰਾਂ ਦਾ, ਉਹ ਵੀ ਉਹਨਾਂ ਨੇ ਰੱਖਤਾ ਅਤੇ ਖੋਲ੍ਹਣ ਲੱਗੇ ਨੇ। ਦੇਖਾਂਗੇ ਅੱਜ ਕੀ ਕੱਢਦੇ ਨੇ। ਕੈਨੇਡੀਅਨ ਮੁੱਦਿਆਂ 'ਤੇ ਜਿਹੜੀ ਵਿਸ਼ੇਸ਼ ਗੱਲਬਾਤ ਹੋਵੇਗੀ ਠੀਕ 9:15 'ਤੇ ਤਕਰੀਬਨ, ਔਰ 8:15 ਦੇ ਤਕਰੀਬਨ ਜਿਹੜੀਆਂ ਪੰਜਾਬ ਭਾਰਤ ਦੀਆਂ ਖਬਰਾਂ ਦੇ ਬਾਰੇ ਗੱਲਬਾਤ ਕਰੇਗੇ। ਸੋ ਤੁਹਾਨੂੰ ਵੀ ਜ਼ਰੂਰ ਬੇਨਤੀ ਆ, ਅਪੀਲ ਆ, ਤੁਸੀਂ ਵੀ ਸ਼ਿਰਕਤ ਕਰੋ, ਤੁਸੀਂ ਵੀ ਆਪਣਾ ਸਹਿਯੋਗ ਦਿਓ। ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੁੰਦਾ ਹੈ ਪੰਜਾਬ ਦੇ ਮੁੱਦਿਆਂ ਦੇ ਬਾਰੇ, ਤੁਸੀਂ ਜਾਣਨਾ ਚਾਹੁੰਦੇ ਹੋ, ਕਿਉਂਕਿ ਇਹ ਸੈਗਮੈਂਟ ਤੁਹਾਡੇ ਲਈ ਹੀ ਸ਼ੁਰੂ ਕੀਤਾ ਗਿਆ ਹੈ, ਤੁਹਾਡੀਆਂ ਬੇਨਤੀਆਂ ਸੀ ਕਿ ਕਿਉਂਕਿ ਭਾਅ ਜੀ ਤੇ ਜ਼ਿਆਦਾ ਜਿਹੜਾ ਕੈਨੇਡੀਅਨ ਮੁੱਦਿਆਂ 'ਤੇ, ਉਹ ਹਰ ਵਾਰ ਕਹਿੰਦੇ ਨੇ ਕਿ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ ਕੈਨੇਡੀਅਨ ਮੁੱਦਿਆਂ 'ਤੇ ਹੀ ਕਰਦੇ ਹਾਂ, ਪਰ ਇਹ ਤੁਹਾਡਾ ਹੀ ਸੀ ਕਿ ਨਹੀਂ ਵੀ ਸ਼ੁਰੂ ਕਰੋ ਜਿਹੜਾ ਪੰਜਾਬ ਅਤੇ ਪੰਜਾਬ ਦੇ ਬਾਰੇ ਵੀ ਗੱਲਬਾਤ ਕਰੋ। ਸੋ ਜ਼ਰੂਰ ਤੁਸੀਂ ਵੀ ਆਪਣਾ ਸਹਿਯੋਗ ਦਿਓ, ਆਪਣੀ ਵੀ ਇਨਪੁੱਟ ਦਿਓ, ਕੋਈ ਵੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਤਜਿੰਦਰ ਫਤਿਹਪੁਰ ਤੋਂ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ 416-620-1778 ਸਟੂਡੀਓ ਦਾ ਨੰਬਰ 416-620-1778 ਤੇ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ ਜੀ।
Western Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Kar Banwao. From Architecture to City Approval, Foundation Degree to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
ਯਾਰ ਮੈਨੂੰ ਵੀ ਆਪਣੇ ਵਰਗੀ ਚੰਗੀ ਜਿਹੀ ਜੌਬ ਤੇ ਲਵਾ ਦੇ।
ਤਾਂ ਫਿਰ ਤੂੰ ਹੁਣੇ ਸਟੈਫਿੰਗ ਗਰੁੱਪ ਆਫ ਕੰਪਨੀਆਂ ਨੂੰ ਕਾਲ ਕਮਾ ਦੇ।
ਜੇਕਰ ਤੁਹਾਨੂੰ ਵੀ ਹੈ ਡ੍ਰੀਮ ਜੌਬ ਦੀ ਭਾਲ ਤੇ ਉਹ ਵੀ ਵਧੀਆ ਪੈਕੇਜ ਨਾਲ, ਤਾਂ ਅੱਜ ਹੀ ਸੰਪਰਕ ਕਰੋ ਸਟੈਫਿੰਗ ਗਰੁੱਪ ਆਫ ਕੰਪਨੀਆਂ ਨਾਲ। ਕਾਲ ਕਰੋ 844-256-7462, 844-256-7462।
ਸਟੈਫਿੰਗ ਗਰੁੱਪ ਆਫ ਕੰਪਨੀਆਂ ਇੱਕ ਯੂਨੀਕ ਇੰਪਲੋਇਮੈਂਟ ਏਜੰਸੀ ਹੈ ਜੋ ਤੁਹਾਨੂੰ ਤੁਹਾਡੀਆਂ ਲੋੜਾਂ ਅਨੁਸਾਰ ਇੰਪਲੋਇਰ ਲੱਭ ਕੇ ਦਿੰਦੇ ਨੇ।
ਇਹ ਨਹੀਂ ਨਹੀਂ, ਇਹ ਕੰਪਨੀਆਂ ਲਈ ਵੀ ਯੋਗ ਤੇ ਬੈਸਟ ਇੰਪਲੋਈ ਪ੍ਰੋਵਾਈਡ ਕਰਦੇ ਨੇ।
ਅੱਜ ਹੀ ਸੰਪਰਕ ਕਰੋ
ਸਟੈਫਿੰਗ ਗਰੁੱਪ ਆਫ ਕੰਪਨੀਆਂ ਨਾਲ।
ਯੂਨਿਟ 133-2980 ਡਿਊ ਰੋਡ।
ਟ੍ਰਿਪਲ ਏ ਲੈਂਡਸਕੇਪਿੰਗ, ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟਾਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਇਸਟ ਪ੍ਰਾਈਸ। ਅੱਜ ਹੀ ਕਾਲ ਕਰੋ 647-84-1213, 647-784-1213, Triple A Landscaping.
ਪੈਂਡੈਮਿਕ ਦੌਰਾਨ ਸਰਕਾਰ ਵੱਲੋਂ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ ਲਈ ਦਿੱਤੀ ਜਾ ਰਹੀ ਵਿੱਤੀ ਮਦਦ ਵਾਸਤੇ ਕੀ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਚੁੱਕੀ ਹੈ?
ਜਾਂ ਤੁਹਾਡੇ ਪਾਸ 2019-20 ਦੀ ਰਜਿਸਟਰਡ ਕੰਪਨੀ ਹੈ ਅਤੇ ਤੁਸੀਂ ਸੀਬਾ ਅਪਲਾਈ ਨਹੀਂ ਕੀਤਾ? ਗਰੰਟੀਡ ਰਿਜ਼ਲਟ ਵਾਸਤੇ ਅੱਜ ਹੀ ਸੰਪਰਕ ਕਰੋ ਕੈਪੀਟਲ ਅਸਿਸਟੈਂਟ ਡਾਇਰੈਕਟ ਤੋਂ ਅਰਜੁਨ ਜੀ ਨੂੰ
437-224-2104-2103।
ਇਹਨਾਂ ਦੀ ਐਕਸਪਰਟ ਟੀਮ ਹਰ ਗ੍ਰਾਂਟ ਤੇ ਸਬਸਿਡੀ ਦਿਵਾਉਣ 'ਚ ਤੁਹਾਡੀ ਮਦਦ ਕਰਨਗੇ।
ਫੀਸ ਅਪਰੂਵ ਹੋਣ ਤੋਂ ਬਾਅਦ।
ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ,
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ, ਯੂਨਿਟ 1,
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100,
ਯੂਨਿਟ 7-8770 ਦਾ ਗੋਲ ਰੋਡ, ਬ੍ਰੈਂਪਟਨ। ਵਿਜ਼ਿਟ www.techspirit.ca।
WTOR 770 ਤੋਂ ਪ੍ਰੋਗਰਾਮ ਖਬਰ ਸੁਣਾ ਜੁੜ ਚੁੱਕੇ ਸਾਰੇ ਹੀ ਸੋਤੇ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਜੀ ਆਇਆਂ ਨੂੰ। ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੈਂ ਜਗਦੀਪ ਸਿੰਘ ਅਰੇਵਾਲ ਤੇ ਸਾਜਨਦੀਪ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਸੋ ਸਾਡੇ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਾਨੂੰ ਭੇਜਦੇ ਨੇ ਹੋਮ ਲਾਈਫ ਸਰਵਰ ਸਿਟੀ ਤੋਂ ਅਜੀਤ ਕਰਚਾ ਜੀ, ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ। ਹੋਮ ਲਾਈਫ ਸਰਵਰ ਸਿਟੀ 905-913-8500 ਹੋਮ ਲਾਈਫ ਸਰਵਰ ਸਿਟੀ ਦਾ ਨੰਬਰ ਹੈ। ਸੋ ਤੁਸੀਂ ਜੁਆਇਨ ਕਰਨਾ ਹੈ ਹੋਮ ਲਾਈਫ ਸਰਵਰ ਸਿਟੀ ਨੂੰ। ਇਹ ਚੰਗੀ ਬ੍ਰੋਕਰੇਜ ਹੈ, 5-star ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, 5-star ਟ੍ਰੇਨਿੰਗ ਪ੍ਰੋਵਾਈਡ ਕਰਦੀ ਹੈ, 5-star ਹੀ ਤੁਹਾਨੂੰ ਚੈੱਕ ਆ ਜਿਹੜਾ ਉਹ ਮਿਲਦਾ ਹੈ। 700 ਏਜੰਟਸ ਦੀ ਇੱਕ ਸਟਰੋਂਗ ਟੀਮ ਹੈ। 905-913-8500 ਦੇ ਉੱਤੇ ਕਾਲ ਕਰਕੇ ਜੁਆਇਨ ਕਰਨਾ ਹੈ ਹੋਮ ਲਾਈਫ ਸਰਵਰ ਸਿਟੀ ਨੂੰ। 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, ਸਕਾਰਬੋ ਅਤੇ ਬ੍ਰੈਂਪਟਨ ਮਿਸਾਗਾ ਤੋਂ। 905-913-8500 ਇਹਨਾਂ ਦਾ ਨੰਬਰ ਹੈ। ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਅਜੀਤ ਕਰਚਾ ਜੀ ਨੇ ਲਿਖ ਕੇ ਭੇਜਿਆ ਕਿ ਅੱਛੇ ਲੋਕਾਂ ਨੂੰ ਲੱਭਣਾ ਮੁਸ਼ਕਲ ਹੁੰਦਾ, ਛੱਡਣਾ ਉਸ ਤੋਂ ਵੀ ਮੁਸ਼ਕਲ ਹੁੰਦਾ ਅਤੇ ਭੁੱਲ ਜਾਣਾ ਨਾਮੁਮਕਿਨ ਹੁੰਦਾ ਹੈ। ਸੋ ਜ਼ਿੰਦਗੀ 'ਚ ਪਹਿਲਾਂ ਤਾਂ ਅੱਛੇ ਮਿੱਤਰ ਦੋਸਤ ਮਿਲਦੇ ਨਹੀਂ ਗੇ, ਮਿਲ ਜਾਂਦੇ ਨੇ ਫਿਰ ਕਿਸੇ ਵੀ ਹਾਲਾਤ 'ਤੇ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਗੇ। ਜੇ ਕੋਈ ਛੁੱਟ ਵੀ ਜਾਂਦਾ ਤਾਂ ਫਿਰ ਭੁੱਲ ਜਾਣਾ ਉਸ ਤੋਂ ਵੀ ਮੁਸ਼ਕਲ ਨਾਮੁਮਕਿਨ। ਸੋ ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ। ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਅਤੇ ਇਸੇ ਤਰ੍ਹਾਂ ਹੀ ਹੋਮ ਲਾਈਫ ਸਰਵਰ ਸਿਟੀ ਦੇ ਸਾਰੇ ਹੀ ਐਸੋਸੀਏਟਸ, ਬ੍ਰੋਕਰਸ ਅਤੇ ਸਟਾਫ ਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਸੋ 905-913-8500 ਹੋਮ ਲਾਈਫ ਸਰਵਰ ਸਿਟੀ ਦਾ ਨੰਬਰ ਹੈ, 905-913-8500। ਆਲਕਾ ਇੰਸ਼ੋਰੈਂਸ ਤੋਂ ਸਿਮਰਨ ਸੈਣੀ, 416-994-7272 ਸਿਮਰਨ ਸੈਣੀ ਦਾ ਨੰਬਰ ਹੈ, 416-994-7272 ਇਹਨਾਂ ਨਾਲ ਤੁਸੀਂ ਸੰਪਰਕ ਕਰ ਲੈਣਾ। ਔਰ ਆਲਕਾ ਇੰਸ਼ੋਰੈਂਸ ਤੋਂ ਸਿਮਰਨ ਸੈਣੀ। ਰੈਕਸਟਲ ਬਾਡੀ ਸ਼ਾਪ, 416-749-9596, 416-749-9596 ਰੈਕਸਟਲ ਆਟੋ ਬਾਡੀ ਸ਼ਾਪ ਦਾ ਨੰਬਰ ਹੈ। ਰਿਕ ਚੀਮਾ ਜਾਂ ਫਿਰ ਮਨਿੰਦਰ ਚੀਮਾ 13 ਰੋਡ ਇਟੋਬੀਕੋ ਤੋਂ ਤੁਹਾਡੇ ਲਈ ਬਾਡੀ ਸ਼ਾਪ ਦੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ। ਕਾਰ ਦੀ ਡੈਂਟਿੰਗ ਪੇਂਟਿੰਗ ਕਰਵਾਉਣੀ, 416-749-9596। ਸੋ ਸਾਜਦੀਪ ਜੀ, ਕੀ ਪ੍ਰੋਗਰਾਮ ਅੱਜ?
ਸੋ ਤੇਜਿੰਦਰ ਫਤਿਹਪੁਰ ਜੀ ਆਪਣੇ ਨਾਲ ਜੁੜ ਚੁੱਕੇ ਨੇ ਅਤੇ ਉਹ ਕਹਿੰਦੇ ਨੇ ਵੀ ਅੱਜ ਆਪਾਂ ਜੀ ਤੇਜਿੰਦਰ ਜੀ ਆਪਣੇ ਨਾਲ ਜੁੜ ਚੁੱਕੇ ਨੇ ਅਤੇ ਕਹਿੰਦੇ ਨੇ ਕਿ ਆਪਾਂ ਮੇਨ ਮੇਨ ਖਬਰਾਂ ਅਪਡੇਟ ਕਰਕੇ ਅਤੇ ਉਹਨਾਂ ਨੇ ਕਿਸੇ ਨੂੰ ਔਨ ਏਅਰ ਵੀ ਅੱਜ ਪ੍ਰੋਗਰਾਮ ਦੇ ਵਿੱਚ ਲੈਣਾ। ਸੋ ਜ਼ਰੂਰ।
ਸੋ ਆਓ ਤੇਜਿੰਦਰ ਫਤਿਹਪੁਰ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ। ਤੇਜਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰਵਾਲ ਸਾਹਿਬ, ਪ੍ਰੋਗਰਾਮ ਖਬਰ ਸਾਹਿਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ। ਜੀ
ਜੀ ਗਰਵਾਲ ਸਾਹਿਬ, ਅੱਜ ਇੱਕ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਇਹ ਹੈ ਕਿ ਬਿਆਸ ਦਰਿਆ ਤੇ ਜਿਹੜੀ ਮਾਈਨਿੰਗ ਚੱਲ ਰਹੀ ਹੈ, ਸੋ ਉਹਦੇ ਤੇ ਸੁਖਬੀਰ ਬਾਦਲ ਹੋਰਾਂ ਨੇ ਲਾਈਵ ਰੇਡ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਨਾਲ ਲਿਜਾ ਕੇ ਉੱਥੇ ਰੇਡ ਕੀਤੀ ਹੈ
ਜੀ।
ਔਰ ਉਸ ਤੋਂ ਬਾਅਦ ਹੁਣ ਭਾਜਪਾ ਦੇ ਆਗੂਆਂ ਤੋਂ ਬਾਅਦ ਕਾਂਗਰਸ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਵੀ ਪੰਜਾਬੀ ਕਿਸਾਨ ਨੇ ਜਿਹੜੇ ਉਹ ਨਿਸ਼ਾਨੇ ਤੇ ਲੈਣ ਲੱਗ ਗਏ ਨੇ। ਔਰ ਅੱਜ ਸਾਧੂ ਸਿੰਘ ਧਰਮਸੋਤ ਦਾ ਘਰਾਓ ਕੀਤਾ ਗਿਆ ਕਿਸਾਨ ਆਗੂਆਂ ਵੱਲੋਂ। ਔਰ ਉਸ ਤੋਂ ਇਲਾਵਾ ਅੱਜ ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਹੈ ਜਿਹੜੀ ਉਹ ਹੋ ਗਈ ਹੈ। ਔਰ ਸੁਖਬੀਰ ਬਾਦਲ ਨੇ ਕੇਜਰੀਵਾਲ ਹੋਰਾਂ ਤੇ ਵੀ ਅੱਜ ਨਿਸ਼ਾਨੇ ਨੇ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਉੱਥੇ ਅੰਮ੍ਰਿਤਸਰ ਦੇ ਵਿੱਚ ਨਿਸ਼ਾਨੇ ਕੱਸੇ ਨੇ। ਤੇ ਦੂਜਾ ਕਿ ਜਿਹੜੇ ਗਲਤ ਬਿਜਲੀ ਸਮਝੌਤੇ ਜਿਹੜੇ ਕਾਂਗਰਸੀ ਕਹਿ ਰਹੇ ਨੇ ਕਿ ਪਿਛਲੀ ਅਕਾਲੀ ਸਰਕਾਰ ਨੇ ਕੀਤੇ ਸੀ, ਉਹਨਾਂ ਨੂੰ ਰੱਦ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਜਿਹੜੇ ਮਾਹਰਾਂ ਨਾਲ ਸਲਾਹ ਮਸ਼ਵਰਾ ਜਿਹੜਾ ਕਰ ਰਹੇ ਨੇ
ਜੀ।
ਔਰ ਇਸ ਤੋਂ ਇਲਾਵਾ ਗਰੇਵਾਲ ਸਾਹਿਬ, ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਦੋਨਾਂ ਦੀ ਆਪਸੀ ਟਵਿੱਟਰ ਤੇ ਵੀ ਜੰਗ ਛਿੜੀ ਹੋਈ ਹੈ, ਸੋ ਟਵੀਟ ਵਾਰ ਵੀ ਕਰ ਰਹੇ ਨੇ ਇੱਕ ਦੂਜੇ ਤੇ
ਜੀ। ਸੋ ਟਵਿੱਟਰ ਤੇ ਇੱਕ ਦੂਜੇ ਦੇ ਬਾਰੇ ਚ ਅੱਜ ਵਾਹਵਾ ਉਲਝੇ ਹੋਏ ਨੇ
ਜੀ। ਬਿਲਕੁਲ ਬਿਲਕੁਲ।
ਸੋ ਆਪਣੇ ਗੈਸਟ ਕੌਣ ਹੋਣਗੇ ਹੁਣ?
ਆਪਣੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਅਰਥ ਸ਼ਾਸਤਰੀ ਨੇ ਜੀ, ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਸੀਗੇ, ਰਿਟਾਇਰ ਨੇ ਡਾਕਟਰ ਬਲਵਿੰਦਰ ਟਵਾਣਾ ਨੇ। ਸੋ ਉਹ ਪੰਜਾਬ ਦੀ ਵਿੱਤੀ ਹਾਲਤ ਬਾਰੇ ਔਰ ਜਿਹੜੇ ਨਵੇਂ ਕੇਜਰੀਵਾਲ ਹੋਰਾਂ ਨੇ ਕੱਲ ਐਲਾਨ ਕੀਤਾ ਸੀ ਕਿ ਅਸੀਂ 300 ਯੂਨਿਟ ਪਰ ਪਰਿਵਾਰ ਨੂੰ ਬਿਜਲੀ ਜਿਹੜੀ ਮੁਫ਼ਤ ਦੇਵਾਂਗੇ, ਉਹਦੇ ਨਾਲ ਖਜ਼ਾਨੇ ਤੇ ਕਿੰਨਾ ਅਸਰ ਪਏਗਾ, ਪੰਜਾਬ ਚ ਕਰਜ਼ਾ ਕਿੰਨਾ ਵਧੇਗਾ, ਸੋ ਵਿਸਥਾਰ ਪੂਰਵਕ ਉਹਨਾਂ ਨਾਲ ਅਸੀਂ ਅੱਜ ਗੱਲ ਕਰਾਂਗੇ, ਉਹਨਾਂ ਨੂੰ ਲਾਈਨ ਤੇ ਲਵਾਂਗੇ।
ਆਓ ਫਿਰ ਇਹਦਾ ਕਰਦੇ ਹਾਂ 10 ਮਿੰਟ ਆਪਾਂ ਇਹਨਾਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ, ਔਰ 10 ਮਿੰਟ ਤੋਂ ਬਾਅਦ ਫਿਰ ਆਪਾਂ ਡਾਕਟਰ ਟਵਾਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ, ਤੇ ਸਭ ਤੋਂ ਪਹਿਲਾਂ ਤਾਂ ਆਪਾਂ ਸੁਖਬੀਰ ਬਾਦਲ ਜੀ ਹੋਣਾਂ ਦੀ ਲਾਈਵ ਜਿਹੜੀ ਰੇਡ ਮਾਰੀ ਗਈ ਹੈ ਮਾਈਨਿੰਗ ਦੇ ਉੱਤੇ, ਉਹਦਾ ਡਿਟੇਲ ਏਰੀਏ, ਤੇ ਉੱਥੇ ਪੱਤਰਕਾਰਾਂ ਨੂੰ ਵੀ ਲੈ ਕੇ ਗਏ, ਕਾਫੀ ਉਹਨਾਂ ਨੇ ਉੱਥੇ ਜਾ ਕੇ ਗੱਲਬਾਤ ਕੀਤੀ ਹੈ। ਕੀ ਇਹ ਸਾਰਾ ਸਿਲਸਿਲਾ ਹੈ
ਜੀ? ਗਰੇਵਾਲ ਸਾਹਿਬ ਅੱਜ ਅੰਮ੍ਰਿਤਸਰ ਗਏ ਹੋਏ ਸੀ ਸੁਖਬੀਰ ਸਿੰਘ ਬਾਦਲ, ਉੱਥੋਂ ਪ੍ਰੈਸ ਕਾਨਫਰੰਸ ਕਰਨ ਉਪਰੰਤ ਉੱਥੋਂ ਪੱਤਰਕਾਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਹੈ ਜਿਹੜੀ ਕਾਂਗਰਸੀ ਲੀਡਰਾਂ ਦੀ ਸ਼ਹਿ ਤੇ ਜਿਹੜੀ ਹੋ ਰਹੀ ਹੈ, ਉਹਨਾਂ ਦੀ ਤੁਹਾਨੂੰ ਪੱਤਰਕਾਰਾਂ ਨੂੰ ਕਿਹਾ ਕਿ ਤੁਹਾਨੂੰ ਸੱਚਾਈ ਤੋਂ ਵਾਕਫ ਕਰਾਉਂਦੇ ਹਾਂ ਔਰ ਤੁਹਾਨੂੰ ਲਾਈਵ ਹੈ ਜਿਹੜੀ ਉੱਥੇ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਮੇਨ ਸੜਕ ਹੈ ਜਿਹੜਾ ਮੇਨ ਹਾਈਵੇ ਉੱਥੋਂ ਥੋੜੀ ਦੂਰੀ ਤੇ ਹੀ ਦਰਿਆ ਦੇ ਵਿੱਚੋਂ ਬਿਆਸ ਦਰਿਆ ਚੋਂ ਨਜਾਇਜ਼ ਮਾਈਨਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਸੁਖਬੀਰ ਬਾਦਲ ਆਪਣੇ ਪੂਰੇ ਲਾਮ ਲਸ਼ਕਰ ਸਮੇਤ ਔਰ ਕੁਝ ਪੱਤਰਕਾਰਾਂ ਨੂੰ ਲੈ ਕੇ ਉੱਥੇ ਪਹੁੰਚੇ, ਜਿੱਥੋਂ ਉਹ ਸੋਸ਼ਲ ਮੀਡੀਆ ਤੇ ਵੀ ਲਾਈਵ ਰਹੇ, ਔਰ ਉੱਥੇ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਕਿ ਜੇਕਰ ਇਹ ਜਾਇਜ਼ ਮਾਈਨਿੰਗ ਹੁੰਦੀ, ਨਜਾਇਜ਼ ਨਾ ਹੁੰਦੀ ਤਾਂ ਸਾਨੂੰ ਦੇਖ ਕੇ ਇੱਥੇ ਜਿਹੜੇ ਟਿੱਪਰ ਸੀਗੇ ਜਿਹੜੇ ਰੇਤਾ ਭਰ ਰਹੇ ਸੀ ਤੇ ਜਿਹੜੇ ਹੋਰ ਬੰਦੇ ਉੱਥੇ ਸੀਗੇ ਉਹ ਛੱਡ ਕੇ ਨਾ ਭੱਜਦੇ, ਸਾਰੀ ਸਾਜੋ ਸਾਜ ਜਿਹੜੀ ਜਿੰਨੀ ਵੀ ਮਸ਼ੀਨਰੀ ਹੈ ਉੱਥੇ ਉਹ ਸਾਰੀ ਛੱਡ ਕੇ ਉਹਨਾਂ ਨੇ ਕਿਹਾ ਕਿ ਉਹ ਭੱਜਦੇ ਨਾ। ਸੋ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਛ ਹੈ ਜਿਹੜਾ ਇਹ ਕਾਂਗਰਸ ਸਰਕਾਰ ਦੀ, ਕਾਂਗਰਸੀ ਲੀਡਰਾਂ ਦੀ, ਜਿਹਦੇ ਚ ਕਾਂਗਰਸੀ ਵਿਧਾਇਕ ਮੰਤਰੀ ਤੇ ਕਾਂਗਰਸੀ ਐਮ ਪੀ ਸ਼ਾਮਲ ਨੇ, ਉਹਨਾਂ ਦੀ ਸ਼ਹਿ ਤੇ ਉਹਨਾਂ ਨੇ ਕਹਿ ਰਿਹਾ ਕਿ ਇਹ ਮਾਈਨਿੰਗ ਜਿਹੜੀ ਉਹਨਾਂ ਦੀ ਸ਼ਹਿ ਤੇ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਟਰੱਕ ਮਾਈਨਿੰਗ ਮਾਫੀਆ ਨੂੰ 50 ਤੋਂ 60 ਹਜ਼ਾਰ ਰੁਪਏ ਇੱਕ ਟਰੱਕ ਦਾ ਜਿਹੜਾ ਮੁਨਾਫਾ ਉਹ ਹੋ ਰਿਹਾ। ਸੋ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਤੇ ਮਹਿਕਮੇ ਦੀ ਮਿਲੀ ਭੁਗਤ ਨਾਲ ਵੀ ਹੋ ਰਿਹਾ, ਔਰ ਉੱਥੇ ਇੱਕ ਉਹਨਾਂ ਨੇ ਕਿਹਾ ਇੱਕ ਪਾਈਪ ਵੀ ਦਿਖਾਈ ਜਿਹੜੀ ਲੰਮੀ ਪਾਈਪ ਦਰਿਆ ਦੇ ਵਿੱਚ ਪਾਈ ਗਈ ਸੀ, ਚੱਲਦੇ ਦਰਿਆ ਦੇ ਵਿੱਚੋਂ ਵੀ ਰੇਤਾ ਜਿਹੜਾ ਉਹ ਪਾਈਪ ਰਾਹੀਂ ਕੱਢਿਆ ਜਾ ਰਿਹਾ। ਸੋ ਅੱਜ ਸੁਖਬੀਰ ਬਾਦਲ ਹੋਰਾਂ ਦਾ ਇਹ ਵੱਡਾ ਐਕਸ਼ਨ ਸੀਗਾ ਕਾਂਗਰਸ ਸਰਕਾਰ ਤੇ ਕਿ ਨਜਾਇਜ਼ ਮਾਈਨਿੰਗ ਨੂੰ ਅਜੇ ਤੱਕ ਠੱਲ ਨਹੀਂ ਪਈ, ਕਿਉਂਕਿ ਜਿਹੜੇ 18 ਨੁਕਾਤੀ ਪ੍ਰੋਗਰਾਮ ਨੇ ਜਿਹੜੇ ਕੇਂਦਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦਿੱਤੇ ਸੀ, ਉਹਦੇ ਚ ਰੇਤ ਮਾਫੀਆ ਵੀ ਵੱਡਾ ਇੱਕ ਮੁੱਦਾ ਸੀ ਕਿ ਉਹਨਾਂ ਤੇ ਠੱਲ ਪਾਓ, ਔਰ ਉਸ ਸਮੇਂ ਦੇ ਵਿੱਚ ਸੁਖਬੀਰ ਬਾਦਲ ਹੋਰਾਂ ਵੱਲੋਂ ਆਪ ਜਿਹੜੀ ਰੇਡ ਹੈ ਉੱਥੇ ਮਾਈਨਿੰਗ ਤੇ ਕੀਤੀ ਗਈ ਹੈ।
ਕੀ ਇਸ ਸਮੇਂ ਕੋਈ ਕਿਸੇ ਨਾਲ ਰਿਲੇਟਡ ਕੋਈ ਕੰਪਨੀ ਜਾਂ ਕੋਈ ਕਾਂਗਰਸੀ ਲੀਡਰ ਦੇ ਨਾਲ ਰਿਲੇਟਡ ਕੋਈ ਸ਼ਖਸ ਜਿਹੜਾ ਉੱਥੇ ਉਹਨਾਂ ਨੂੰ ਮਿਲਿਆ ਹੋਵੇ ਜਿਸ ਤੇ ਉਹਨਾਂ ਨੇ ਪਰਦਾਫਾਸ਼ ਕੀਤਾ ਹੋਵੇ, ਕਿੰਨ ਜਿਹੜੇ ਲੋਕ ਮਿਲੇ ਨੇ, ਕੌਣ ਸਨ ਇਹ ਜਿਹੜੇ ਮਾਈਨਿੰਗ ਕਰਦੇ ਸਨ?
ਗਰੇਵਾਲ ਸਾਹਿਬ ਉੱਥੇ ਕੋਈ ਕਾਂਗਰਸੀ ਆਗੂ ਲੀਡਰ ਤਾਂ ਵੱਡਾ ਆਪ ਨਹੀਂ ਸੀਗਾ, ਸਾਰੇ ਜਿੰਨੇ ਵੀ ਜਿਹੜੇ ਵੀ ਮਾਈਨਿੰਗ ਕਰ ਰਹੇ ਹੈ ਉਹ ਉਹਨਾਂ ਦੇ ਕਰਿੰਦੇ ਸੀਗੇ ਜਿਹੜੇ ਅੱਗੋਂ ਹੁੰਦੇ ਨੇ, ਉਹ ਸਾਰੇ ਦੇ ਸਾਰੇ ਕਰਿੰਦੇ ਸੀਗੇ। ਉਹ ਜਦੋਂ ਇਹਨਾਂ ਨੂੰ ਦੇਖ ਕੇ, ਕੁਛ ਲੋਕ ਉੱਥੇ ਪਹਿਲਾਂ ਹੀ ਸੀਗੇ ਨੀ ਸ਼ਾਇਦ ਉਹਨਾਂ ਨੂੰ ਕੋਈ ਅੰਦਾਜ਼ਾ ਹੋ ਗਿਆ ਸੀ, ਔਰ ਜਿਹੜੇ ਬਾਕੀ ਵੀ ਸੀਗੇ ਉੱਥੇ ਉਹ ਵੀ ਜਦੋਂ ਰੇਡ ਪਈ ਆ ਉੱਥੋਂ ਆਪਣੇ ਟਰੱਕ ਛੱਡ ਕੇ, ਟਿੱਪਰ ਛੱਡ ਕੇ, ਮਸ਼ੀਨਰੀ ਛੱਡ ਕੇ ਇੱਧਰ ਉੱਧਰ ਹੋ ਗਏ ਸਨ, ਉੱਥੋਂ ਦੌੜ ਗਏ ਸਨ ਜਦੋਂ ਸੁਖਬੀਰ ਬਾਦਲ ਹੋਰੀ ਉੱਥੋਂ ਲਾਈਵ ਹੋਏ ਨੇ, ਔਰ ਉਹਨਾਂ ਨੇ ਕਾਂਗਰਸ ਦੇ MLAਆਂ ਤੇ MPਆਂ ਤੇ ਔਰ ਮੰਤਰੀਆਂ ਤੇ ਉਹਨਾਂ ਨੇ ਦੋਸ਼ ਲਾਏ ਨੇ ਕਿ ਉਹਨਾਂ ਦੀ ਸ਼ਹਿ ਤੋਂ ਬਿਨਾਂ ਇਹ ਕੰਮ ਹੈ ਜਿਹੜਾ ਨਜਾਇਜ਼ ਮਾਈਨਿੰਗ ਦਾ ਨਹੀਂ ਹੋ ਸਕਦਾ
ਜੀ। ਇਸ ਤੋਂ ਅੱਗੇ ਚੱਲੀਏ ਆਪਾਂ ਨਵਜੋਤ ਸਿੱਧੂ ਦੀ ਗੱਲ ਕਰ ਲਈਏ। ਕੱਲ ਤੁਹਾਡੀਆਂ ਖਬਰਾਂ ਤੋਂ ਰਾਈਟ ਵੇ ਬਾਅਦ ਇਹ ਬ੍ਰੇਕਿੰਗ ਨਿਊਜ਼ ਆ ਗਈ ਸੀ ਕਿ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਿ ਨਵਜੋਤ ਸਿੱਧੂ ਦੀ ਮੇਰੇ ਨਾਲ ਕੋਈ ਸਕੈਡਿਊਲਡ ਮੀਟਿੰਗ ਨਹੀਂ ਹੈ।
ਜੀ ਬਿਲਕੁਲ ਬਿਲਕੁਲ ਬਿਲਕੁਲ, ਕੱਲ ਜਦੋਂ ਨਵਜੋਤ ਸਿੰਘ ਸਿੱਧੂ ਪਟਿਆਲੇ ਤੋਂ ਦਿੱਲੀ ਗਏ ਸੀ ਦੁਪਹਿਰ ਵੇਲੇ ਔਰ ਉੱਥੋਂ ਬਾਅਦ ਜਦੋਂ ਸ਼ਾਮ ਨੂੰ ਪਹੁੰਚ ਗਏ ਆ, ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੋਸ਼ਲ ਮੀਡੀਆ ਤੇ ਉਹਦੇ ਸਮਰਥਕਾਂ ਨੇ ਇੱਕ ਦਿਨ ਪਹਿਲਾਂ ਹੀ ਯਾਨੀ ਕਿ ਪਰਸੋਂ ਤੋਂ ਇਹ ਖਬਰ ਪਾਤੀ ਸੀ, ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਕੱਲ ਕਾਂਗਰਸ ਹਾਈਕਮਾਂਡ ਨਾਲ ਮਿਲਣਗੇ। ਸੋ ਉੱਥੇ ਸੋਨੀਆ ਗਾਂਧੀ ਦੇ ਘਰ ਅੱਗੇ, ਰਾਹੁਲ ਗਾਂਧੀ ਦੇ ਘਰ ਅੱਗੇ ਜਿਹੜਾ ਨੈਸ਼ਨਲ ਮੀਡੀਆ, ਰੀਜਨਲ ਮੀਡੀਆ ਉਹ ਡੇਰੇ ਲਾਈ ਬੈਠਾ ਸੀ ਕਿ ਨਵਜੋਤ ਸਿੱਧੂ ਆਉਣਗੇ। ਸੋ ਵੱਡੀ ਖਬਰ ਹੈ ਜਿਹੜੀ, ਵੱਡੀ ਬ੍ਰੇਕਿੰਗ ਹੈ ਉਹ ਹੋਏਗੀ, ਔਰ ਜਦੋਂ ਸਵੇਰ ਤੋਂ ਸ਼ਾਮ ਤੱਕ ਉੱਥੇ ਮੀਡੀਆ ਖੜਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਨਹੀਂ ਆਏ, ਤਾਂ ਉੱਥੇ ਜਦੋਂ ਰਾਹੁਲ ਗਾਂਧੀ ਆਏ ਤਾਂ ਉਹਨਾਂ ਨੂੰ ਮੀਡੀਆ ਨੇ ਪੁੱਛਿਆ ਗਿਆ, ਤਾਂ ਉਹਨਾਂ ਨੇ ਮੀਡੀਆ ਨੂੰ ਸਾਫ਼ ਕਹਿ ਦਿੱਤਾ ਕਿ ਮੇਰਾ ਨਵਜੋਤ ਸਿੰਘ ਸਿੱਧੂ ਨਾਲ ਮਿਲਣ ਦਾ ਅੱਜ ਦਾ ਕੋਈ ਪ੍ਰੋਗਰਾਮ ਨਹੀਂ ਹੈ, ਨਾ ਹੀ ਉਹਨਾਂ ਨੇ ਕੋਈ ਤੈਅ ਕੀਤੀ ਸੀ ਮੀਟਿੰਗ। ਸੋ ਉਸ ਬਿਆਨ ਤੋਂ ਬਾਅਦ ਹੈ ਜਿਹੜਾ ਸਿੱਧੂ ਦਾ ਗ੍ਰਾਫ ਹੈ ਜਿਹੜਾ ਇੱਕੋ ਦਮ ਸੋਸ਼ਲ ਮੀਡੀਆ ਤੇ ਹੇਠਾਂ ਵੱਲ ਨੂੰ ਆਇਆ, ਇਸ ਕਰਕੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਇਹ ਚਰਚਾ ਸੀ ਕਿ ਉਹ ਕੱਲ ਨੂੰ ਕਾਂਗਰਸ ਹਾਈਕਮਾਂਡ ਨਾਲ ਮਿਲਣਗੇ ਔਰ ਉਹਨਾਂ ਨੇ ਬੁਲਾਇਆ ਗਿਆ, ਔਰ ਉਸ ਤੋਂ ਬਾਅਦ ਇਸ ਸਮੇਂ राहुल गांधी वालों ये बयान देना कि उन्हां दा उन्हां नूं मिलन दा कोई प्रोग्राम नहीं है, सो सियासी तौर ते बड़ी वड्डी सट है। सो उस तो बाद नवजोत सिंह सिद्धू वापस नहीं परते, वो लगातार उन्होंने संपर्क सन संपर्क कर रहे सन, और उस दौर दे विच अज उन्हां दी प्रियंका गांधी नाल जिहड़ी ਉਹ ਲੰਮੀ ਮੁਲਾਕਾਤ ਜਿਹੜੀ ਹੋਈ ਹੈ। ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਸੋਨੀਆ ਗਾਂਧੀ ਹੋਰਾਂ ਦੇ ਘਰ ਚਲੇ ਗਏ ਸੀ, ਜਿਸ ਤੋਂ ਬਾਅਦ ਇਹ ਸੰਭਾਵਨਾਵਾਂ ਨੇ ਕਿ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੈ ਜਿਹੜੀ ਉਹ ਕਰਾਉਣਗੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਾਂ ਭਰੋਸਾ ਦਿੱਤਾ ਜਾਂਦਾ ਹੈ, ਮੀਟਿੰਗ ਤੋਂ ਬਾਅਦ ਪਤਾ ਲੱਗੇਗਾ। ਪਰ ਪ੍ਰਿਯੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਕਰਾਉਣ ਲਈ ਪੂਰੇ ਯਤਨ ਨੇ ਜਿਹੜੇ ਉਹ ਕਰ ਰਹੇ ਨੇ, ਔਰ ਅੱਜ ਜਦੋਂ ਪ੍ਰਿਯੰਕਾ ਗਾਂਧੀ ਨਾਲ ਨਵਜੋਤ ਸਿੱਧੂ ਦੀ ਮੁਲਾਕਾਤ ਹੋਈ ਹੈ ਤਾਂ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਉਹਨਾਂ ਨਾਲ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ, ਸ਼ੇਅਰ ਕੀਤੀ ਹੈ, ਤੇ ਜਿਸ ਤੋਂ ਬਾਅਦ ਜਿਹੜਾ ਇੱਕ ਟਵਿੱਟਰ ਤੇ ਜੰਗ ਵੀ ਜਿਹੜੀ ਉਹ ਨਵੀਂ ਛਿੜ ਗਈ।
ਜੀ, ਇਸ ਤੋਂ ਪਹਿਲਾਂ ਆਪਾਂ ਸੁਖਬੀਰ ਬਾਦਲ ਤੇ ਇਹਨਾਂ ਦੀ ਸਿੱਧੂ ਦੀ ਟਵਿੱਟਰ ਜੰਗ ਦੇ ਬਾਰੇ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਜਿਹੜੀ ਹਾਈ ਕਮਾਂਡ ਹੈ ਜਿਹਦੇ 'ਚ ਰਾਹੁਲ ਹੈ ਜਾਂ ਸੋਨੀਆ ਹੈ, ਨਾ ਤਾਂ ਉਹ ਕੈਪਟਨ ਨੂੰ ਚੱਜ ਨਾਲ ਮਿਲਦੇ ਨੇ ਅਤੇ ਨਾ ਸੋਨੀਆ ਆਪਣੇ ਨੂੰ ਸਿੱਧੂ ਨੂੰ ਨਵਜੋਤ ਨੂੰ ਅਤੇ ਹੋਰਾਂ ਲੀਡਰਾਂ ਨੂੰ, ਤਾਂ ਉਹਨਾਂ ਨੇ ਮਿਲਣਾ ਹੀ ਕੀ ਹੈ, ਉਹ ਕੀ ਸ਼ੋਅ ਕਰਨਾ ਚਾਹੁੰਦੇ ਨੇ ਪੰਜਾਬ ਦੇ ਇਹਨਾਂ ਆਗੂਆਂ ਨੂੰ?
ਦੇਖੋ, ਰਾਹੁਲ ਗਾਂਧੀ ਨੇ ਮੀਡੀਆ ਨੂੰ ਇਹ ਕਿਹਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਵਾਲਾ ਮਸਲਾ ਹੈ ਉਹ ਜਿਹੜੀ ਕਾਂਗਰਸ ਨੇ 3 ਮੈਂਬਰੀ ਕਮੇਟੀ ਬਣਾਈ ਆ ਉਹਨਾਂ ਦੇ ਧਿਆਨ ਚ ਹੈ, ਸੋ ਕਮੇਟੀ ਨੇ ਸਾਰੀ ਰਿਪੋਰਟ ਸੌਂਪੀ ਹੈ ਔਰ ਉਹ ਕਮੇਟੀ ਨਾਲ ਹੀ ਜਿਹੜੀ ਗੱਲਬਾਤ ਕਰਕੇ ਕਿਸੇ ਫੈਸਲੇ ਤੇ ਪੁੱਜਣਗੇ। ਸੋ ਕੱਲ ਰਾਹੁਲ ਗਾਂਧੀ ਹੋਰਾਂ ਵੱਲੋਂ ਇਸ ਬਿਆਨ ਤੋਂ ਬਾਅਦ ਇਹ ਲੱਗਦਾ ਕਿ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲੇ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਉਹਨਾਂ ਨੇ ਬਹੁਤੀ ਤਵੱਜੋ ਹੈ ਜਿਹੜੀ ਉਹ ਨਹੀਂ ਦਿੱਤੀ। ਸੋ ਜਿਸ ਤੋਂ ਇਹ ਲੱਗਦਾ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵੀ ਉਹਨਾਂ ਦੇ ਕੋਲ ਹੋਰ ਆਪਸ਼ਨ ਹੈ ਜਿਹਦੇ ਬਾਰੇ ਉਹ ਵਿਚਾਰ ਕਰ ਸਕਦੇ ਨੇ ਕਾਂਗਰਸ ਦੀ ਪੰਜਾਬ ਦੀ ਪ੍ਰਧਾਨਗੀ ਲਈ। ਜੀ
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਇੱਕ ਜਿਹੜੀ ਅਗਲੀ ਖਬਰ ਤੇ ਥੋੜੀ ਜਿਹੀ ਝਾਤ ਮਾਰਾਂਗੇ, ਉਸ ਤੋਂ ਰਾਈਟ ਵੇ ਬਾਅਦ ਆਪਾਂ ਗੱਲਬਾਤ ਕਰਾਂਗੇ ਡਾਕਟਰ ਟਿਵਾਣਾ ਸਾਹਿਬ ਦੇ ਨਾਲ, ਜਿਹੜੀ ਕੱਲ੍ਹ ਗੱਲ ਕੀਤੀ ਗਈ ਸੀ ਕਿ ਬਿਜਲੀ ਮੁਫ਼ਤ, ਆਟਾ ਮੁਫ਼ਤ ਤੇ ਹੋਰ ਪੰਜਾਬ ਦੀ ਇਸ ਸਮੇਂ ਆਰਥਿਕ ਸਥਿਤੀ ਕੀ ਹੈ ਉਹਦੇ ਬਾਰੇ 'ਚ ਗੱਲਬਾਤ ਕੀਤੀ ਜਾਵੇਗੀ ਡਾਕਟਰ ਟਿਵਾਣਾ ਸਾਹਿਬ ਦੇ ਨਾਲ। ਕੁਛ ਸੰਦੇਸ਼ ਲੈ ਲਈਏ, ਉਸ ਤੋਂ ਰਾਈਟ ਵੇ ਬਾਅਦ ਵਾਪਸ ਆਉਂਦੇ ਹਾਂ।
ਲੈ ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਵੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ,
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
9056704444,
670-44-44, CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸੀਸਾਗਾ।
यार मैनू भी अपने वर्गी चंगी जिही जॉब ते लवा दे
ता फिर तू हुणे स्टैफिंग ग्रुप ऑफ कंपनीज नु कॉल कमा दे
जेकर तुहानू भी है ड्रीम जॉब दी पाल ते ओ भी वधिया पैकेज नाल ता आज ही संपर्क करो स्टैफिंग ग्रुप ऑफ कंपनीज नाल कॉल करो 844-257-7462
स्टैफिंग ग्रुप ऑफ कंपनीज एक यूनिक एम्प्लॉयमेंट एजेंसी है जो तुहानू तुहाडियां लोड़ां अनुसार एम्प्लॉयर लब के दंदे ने
ए नहीं नहीं एक कंपनीज लई भी योग ते बेस्ट एम्प्लॉई प्रोवाइड कर देने
आज ही संपर्क करो
स्टैफिंग ग्रुप ऑफ कंपनीज नाल
यूनिट 133-2980 ड्यू रोड
बलविंदर सिंह सेंची 21 पीपल चॉइस रियल्टी तो 416-827-3609 इन नंबर है 416-827-3609 बलविंदर सिंह होना नाल संपर्क करना बलविंदर सिंह मैनी बड़े लंबे समय तो तुहानू रियल एस्टेट दी सर्विस प्रोवाइड करदे आ रहे ने 416-827-3609 टैक्स पीरियड 905-621-4100 905-621-4100 टैक्स पीरियड का नंबर है घर या फिर फैक्टरी या फिर ट्रक यार्ड या फिर कोई स्टोर खोलिया उहदे लई तुहानू सिक्योरिटी कैमरे चाहिए ने प्रोपर काम करते ने वधिया टीम है 905-621-4100 इना नंबर है 905-621-4100 टैक्स पीरियड 905-621-4100 संपर्क करना ते पापुलर टायर तीन लोकेशन तो तुहानू सर्व कर रहे ने 905-672-6065 905-672-6065 पापुलर टायर का नंबर है तीन लोकेशन तो तुहाडी सेवा विच तेजिंदर क्विकली आप शॉर्ट रखिए तो बाई जी थोड़े पास भी 45 सैकंड ने तो उदू बाद डॉक्टर टिवाणा साहब असी गलबात करनी है जी बाई जी
हां जी गुड मॉर्निंग सत श्री अकाल सारे हां जी देखो जी ठीक है फतेहपुर साहब ने बढ़िया खबर दी ठीक है रिपोर्ट इन्हों की ठीक है पर ए खबर सी कल दई आप जो बॉबी ने भी दसिया भी एमरजेंसी ट्वीट करता राहुल गांधी ने जो मैसेज भेजता मेरा कुछ कैजुअल नहीं है उस तो बाद अपने प्रियंका गांधी ने पूरा जोर ला के राहुल दे नाल मीटिंगा करके ते सोनिया जी दे नाल मीटिंगा करके अज स्केड्यूल बना लिया राहुल गांधी ने हुण उहदी मीटिंग हो रही है रवाना हो गया उत्थों राहुल गांधी ने स्थान ते पहुंच गया जी नवजोत सिद्धू
जी
हां जी हुण मीटिंग हो रही है उहनां दी स्टार्टिंग हो जाणी जल्दी भाई इह मेरी अंदरली खबर आ
अंदरली खबर है गुप्तचर दी खबर है
हां जी
यत्न जरूर कर रहे सी पर हो रही है नहीं हो रही एदां दी कोई खबर नहीं पहुंची और कल बाई जी होरां दी अंदरली खबर सी भी किसानी पग बन के गया बेचारा जामनी पग बन के गया पता नहीं तो जे किसानी पग बन लैंदा हो सकदा मुलाकात हो जांदी कल
शराब या वाइन या बीयर कदे नहीं पीती
चल आओ भगत उन्होंने सब कुछ परोसते होंगे बंदा कोई खावे ना खावे कोई मीट भी परोसा आंदा वेज भी परोसा आंदा कोई वेज ही खांदा कोई मीट खांदा
अच्छा
समझ के मेरी गल तुसी डिटेल कराया करो हुण पग तां बाई जी आऊं ਹੁਣ ਤੁਸੀਂ ਪਹਿਲਾਂ ਲਾਲ ਬਣ ਦੇ ਹੁਣ ਨੀਲੀ ਬਣਨ ਲੱਗ ਗਏ ਕਰੇ ਵਾਲਾ ਸਾਹਿਬ ਪੱਗਾਂ ਦਾ ਨੀ ਪਤਾ ਲੱਗਦਾ ਕਦੋਂ ਬਟਾਈਆਂ ਜਾਂਦੀਆਂ ਨੇ
ਆਲਰਾਈਟ ਥੈਂਕ ਯੂ ਧੰਨਵਾਦ ਤੁਹਾਡੀ ਕਾਲ ਦੇ ਲਈ
ਅੰਦਰਲੀ ਖਬਰ ਹੋਰ ਕੋਈ ਪੁੱਛ ਲਿਆ ਕਰੋ ਸ਼ਾਮ ਨੂੰ ਮੇਰੇ ਕੋਲ
ਓਕੇ ਠੀਕ ਹੈ ਧੰਨਵਾਦ ਆਓ ਫਿਰ ਤੇਂਦਰ ਆਪਾਂ ਡਾਕਟਰ ਟਿਵਾਣਾ ਸਾਹਿਬ ਨਾਲ ਗੱਲਬਾਤ ਕਰੀਏ ਪੰਜਾਬ ਦੀ ਆਰਥਿਕਤਾ ਦੇ ਉੱਤੇ ਕਿੱਥੇ ਖੜੀ ਹੈ ਪੰਜਾਬ ਦੀ ਸਥਿਤੀ ਕੁਝ ਕਮਰਸ਼ੀਅਲ ਤੋਂ ਰਾਈਟ ਵੇ ਬਾਅਦ ਵਾਪਸ ਆਉਂਦੇ ਹਾਂ
यार तेरी ये हैप्पी ते टेंशन फ्री जिंदगी दा राज की है
सिमरन सैनी दी इंश्योरेंस पॉलिसी जेडी जिंदगी दे नाल भी ते जिंदगी दे बाद भी साथ निभाउंदी है
डिसेबिलिटी ते क्रिटिकल इलनेस
टर्म इंश्योरेंस
सुपर वीजा
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचा ले RESP
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272
पैंडेमिक दौरान सरकार वालों कैनेडियन एमरजेंसी बिजनेस अकाउंट लई दित्ती जा रही वित्तीय मदद वास्ते की तुहाडी एप्लीकेशन रिजेक्ट हो चुकी है
या तुहाडे पास 2019 दी रजिस्टर्ड कंपनी है अते तुसी सीबा अप्लाई नहीं कीता गारंटीड रिजल्ट वास्ते आज ही संपर्क करो कैपिटल असिस्टेंट डायरेक्ट तो अर्जुन जी नू
4372421-224-2103
इना दी एक्सपर्ट टीम हर ग्रांट ते सब्सिडी दवाउण च तुहाडी मदद करनगे
फीस अप्रूव ਹੋਣ ਤੋਂ ਬਾਅਦ
ਹਰ ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਮੇਰੇ ਨਾਲ ਇਸ ਸਮੇਂ ਪਟਿਆਲੇ ਤੋਂ ਤੇਂਦਰ ਫਤਿਹਪੁਰ ਤੇ ਨਾਲ ਦੀ ਨਾਲ ਡਾਕਟਰ ਬਰਵਿੰਦਰ ਟਿਵਾਣਾ ਜੀ ਜੁੜ ਚੁੱਕੇ ਨੇ ਔਰ ਤੇਂਦਰ ਫਤਿਹਪੁਰ ਇਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਇਹਨਾਂ ਦੀ ਇੰਟਰੋਡਕਸ਼ਨ ਸਾਡੇ ਨਾਲ ਸਾਂਝੀ ਕਰਨਗੇ ਤੇ ਨਾਲ ਦੀ ਨਾਲ ਅਸੀਂ ਵੀ ਕੁਝ ਕੁਐਸਚਨ ਕਰਾਂਗੇ ਅਗਰ ਤੁਹਾਡਾ ਵੀ ਕੋਈ ਕੁਐਸਚਨ ਹੈ ਤਾਂ 416-620-1788 ਸਟੂਡੀਓ ਨੰਬਰ ਹੈ 4166-201-778 ਤੇਂਦਰ ਗੋ ਅਹੈਡ ਪਲੀਜ਼
ਜੀ ਗਰੇਵਾਲ ਸਾਹਿਬ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪੰਜਾਬ ਦੀ ਆਰਥਿਕਤਾ ਬਾਰੇ ਸਾਡੇ ਨਾਲ ਕੱਲ੍ਹ ਨੂੰ ਮਾਹਰ ਲਾਈਨ ਤੇ ਹੋਣਗੇ ਸੋ ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਰਹੇ ਨੇ ਡਾਕਟਰ ਬਲਵਿੰਦਰ ਟਵਾਣਾ ਸੋ ਉਹ ਸਾਡੇ ਨਾਲ ਇਸ ਸਮੇਂ ਲਾਈਨ ਤੇ ਮੌਜੂਦ ਨੇ ਟਵਾਣਾ ਸਾਹਿਬ ਸਵਾਗਤ ਹੈ ਜੀ ਤੁਹਾਡਾ ਰੇਡੀਓ ਖਬਰਸਾਰ ਤੇ
ਧੰਨਵਾਦ ਜੀ ਸ਼ੁਕਰੀਆ
ਟਵਾਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਵੱਡਾ ਮੁੱਦਾ ਬਣਿਆ ਹੋਇਆ ਕਿ ਕੱਲ ਅਰਵਿੰਦ ਕੇਜਰੀਵਾਲ ਇੱਕ ਬਿਆਨ ਦੇ ਕੇ ਗਏ ਨੇ ਕਿ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਬਿਜਲੀ ਹੈ ਜਿਹੜੀ ਉਹ ਫ੍ਰੀ ਮਿਲੇਗੀ ਔਰ ਜੇਕਰ 301 ਯੂਨਿਟ ਹੁੰਦੀ ਹੈ ਤਾਂ ਫਿਰ ਉਹ ਸਾਰੇ ਦੇ ਸਾਰੇ ਪੈਸੇ ਨੇ ਜਿਹੜੇ ਉਹਨਾਂ ਨੂੰ ਬਿੱਲ ਦੇ ਪੇ ਕਰਨੇ ਪੈਣਗੇ ਪਰ ਜੇਕਰ ਜਿਹੜੇ ਘਰ 300 ਯੂਨਿਟ ਤੱਕ ਹੀ ਬਿਜਲੀ ਨੂੰ ਖਪਤ ਕਰਨਗੇ ਸੋ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਦੇ ਖਜ਼ਾਨੇ ਤੇ ਕਿੰਨਾ ਜਿਹੜਾ ਸਾਲਾਨਾ ਭਾਰ ਪਏਗਾ ਵਧੇਗਾ ਜੀ
ਦੇਖੋ ਗੱਲ ਇਹ ਹੈ ਕਿ ਆਲਰੇਡੀ ਜਿਹੜਾ ਪੰਜਾਬ ਆਪਣੀ ਪਾਵਰ ਕਾਰਪੋਰੇਸ਼ਨ ਹੈ ਹੁਣ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ
ਜੀ
ਉਹਦੇ ਚ ਆਲਰੇਡੀ ਬਹੁਤ ਸਾਰੀ ਜਿਹੜੀ ਖੇਤੀਬਾੜੀ ਬਿਜਲੀ ਦਾ ਦਿੱਤੀ ਜਾਂਦੀ ਹੈ ਫ੍ਰੀ ਉਹਦੇ ਪੈਸੇ ਪਹਿਲਾਂ ਮੇਰਾ ਹਾਲ ਕਈ ਹਜ਼ਾਰ ਕਰੋੜ ਬਕਾਇਆ ਪਏ ਹੈ ਉਹ ਦਿੱਤੇ ਨੀਗੇ ਪੰਜਾਬ ਸਰਕਾਰ ਨੇ
ਜੀ
ਡੋਮੈਸਟਿਕ ਬਿਜਲੀ ਜੇ ਤੁਸੀਂ ਦੇਣੀ ਹੈ ਇਹ ਉਹਦੇ ਚ ਕਈ ਐਸਟੀਮੇਟ ਹੈ ਕਿਉਂਕਿ ਐਗਜੈਕਟ ਐਸਟੀਮੇਟ ਕੰਜ਼ਿਊਮਰ ਤੋਂ ਲੈ ਕੇ ਲੱਗ ਸਕਦਾ ਵੀ ਕਿੰਨਾ ਦੂਜਾ ਐਸਟੀਮੇਟ ਇਸ ਤਰ੍ਹਾਂ ਵੀ ਔਖਾ ਲਾਉਣਾ ਕਿ 300 ਕੰਜਮਪਸ਼ਨ ਵਾਲੇ ਜਿਹੜੇ ਹੈ ਤੇ 300 ਤੋਂ ਉੱਤੇ ਕੰਜਮਪਸ਼ਨ ਵਾਲੇ ਕਿੰਨੇ ਘੱਟ ਕਿੰਨੇ ਹੈ ਲੇਕਿਨ ਇੱਕ ਜਿਹੜਾ ਰਫ ਜਿਹਾ ਐਸਟੀਮੇਟ ਜਿਹੜਾ ਤੁਰਿਆ ਫਿਰਦਾ ਉਹ ਕੋਈ 26,000 ਕਰੋੜ ਦਾ ਕਿ 26,000 ਕਰੋੜ ਤੱਕ ਇਹ ਹੋ ਸਕਦਾ
ਸਾਲਾਨਾ
ਲੇਕਿਨ ਹਾਂ ਸਾਲਾਨਾ ਲੇਕਿਨ ਉਹਦੇ ਇਸ਼ੂ ਇਹ ਬਣਦਾ ਕਿ ਜਿਹੜੇ ਰੇਟ ਤੇ ਬਿਜਲੀ ਖਰੀਦ ਰਹੀ ਹੈ ਹੁਣ ਪੰਜਾਬ ਸਰਕਾਰ
ਜੀ
ਹੈਨਾ ਮਤਲਬ ਪੰਜਾਬ ਜਿਹੜਾ ਬਿਜਲੀ ਲੈ ਰਿਹਾ ਜਿਹੜੀ ਕਾਰਪੋਰੇਸ਼ਨ ਬਿਜਲੀ ਲੈ ਰਹੀ ਹੈ
ਜੀ
ਜਿਹੜਾ ਪੰਜਾਬ ਸਰਕਾਰ ਨੇ ਸਮਝੌਤੇ ਕਰਕੇ ਥਰਮਲ ਪਲਾਂਟ ਨਾਲ ਕਰਿਆ ਵਾ ਵੀ 8 ਰੁਪਏ 9 ਰੁਪਏ ਤੱਕ ਯੂਨਿਟ ਜਿਹੜੀ ਮਤਲਬ ਹਾਈਐਸਟ ਵਨ ਆਫ ਦਾ ਹਾਈਐਸਟ ਪਰਚੇਜਿੰਗ ਜਿਹੜੀ ਹੈ ਨਾ ਸਟੇਟ ਹੈ ਪੰਜਾਬ ਬਿਜਲੀ ਦੀ ਜੇ ਤੁਸੀਂ ਉਹ ਰੇਟ ਤੇ 9 ਰੁਪਏ ਨੀ ਕੈਲਕੂਲੇਟ ਕਰਕੇ ਲਾਓਗੇ ਫਿਰ ਫਿਕਰ ਹੋਰ ਆਊਗੀ ਜੇ ਤੁਸੀਂ ਉਹ ਸਮਝੌਤੇ ਤੋੜ ਕੇ ਜਿੱਥੇ ਦਿੱਲੀ ਵਾਲਾ ਰੇਟ ਹੈ ਕਿ 2 ਰੁਪਏ 2.5-3 ਰੁਪਏ ਨੂੰ ਬਿਜਲੀ ਮਿਲਦੀ ਹੈ ਪੈਦਾ ਹੁੰਦੀ ਹੈ ਫਿਰ ਤੁਹਾਡੀ ਫਿਕਰ ਹੋਰ ਆਊਗੀ ਸੋ ਇਸ ਲਈ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਪ੍ਰਾਈਵੇਟ ਕੰਪਨੀਆਂ ਨੂੰ ਪਹਿਲੀ ਸਰਕਾਰ ਵੇਲੇ ਸਮਝੌਤੇ ਕਰਕੇ ਮਹਿੰਗੀ ਬਿਜਲੀ ਜਿਹੜੀ ਖਰੀਦੀ ਜਾ ਰਹੀ ਹੈ ਜਿਹਦੇ ਚ ਇੱਕ ਐਸਟੀਮੇਟ ਹੈ ਕਿ ਬਿਨਾਂ ਬਿਜਲੀ ਲਏ ਵੀ 56,000 ਕਰੋੜ ਰੁਪਏ ਦਿੱਤਾ ਗਿਆ ਉਹਨਾਂ ਜਿਹੜੇ ਥਰਮਲ ਪਲਾਂਟਾਂ
ਨੂੰ ਜੀ
ਹੈਨਾ ਜੀ
ਜੀ
ਪਹਿਲੀ ਗੱਲ ਤਾਂ ਇਹ ਹੈ ਕਿ ਉਹਦਾ ਕੀ ਕਰਨਾ ਉਹਦੇ ਬਾਰੇ ਚ ਕੀ ਹੋਣਾ ਕੀ ਕੋਈ ਸਟੇਟ ਦਾ ਜਿਹੜਾ ਐਗਰੀਮੈਂਟ ਹੈ ਜਦੋਂ ਹੁਣ ਆਪਰੇਸ਼ਨ ਦੇ ਵਿੱਚ ਹੈ ਉਹਨੂੰ ਐਗਰੀਮੈਂਟ ਰੱਦ ਕਰਕੇ ਉਹਦਾ ਕੀ ਹੋਊਗਾ ਸੋ ਇਹ ਮਸਲਾ ਇੰਨਾ ਨੀ ਗਾ ਲੇਕਿਨ ਜਿਹੜਾ ਕੇਜਰੀਵਾਲ ਸਾਹਿਬ ਦੇ ਗਏ ਉਹ ਤਾਂ ਵੋਟ ਪੋਲੀਟਿਕਸ ਹੈ ਵੋਟ ਪੋਲੀਟਿਕਸ ਹੋਣੀ ਹੈ ਹੋ ਸਕਦਾ ਕੱਲ ਨੂੰ ਕੋਈ ਅਕਾਲੀ ਦਲ ਕਾਂਗਰਸ 400 ਯੂਨਿਟ ਵੀ ਦੇ ਦੇ ਫ੍ਰੀ ਦੇਵਾਂਗੇ ਇਹ ਇੱਕ ਪੋਲੀਟਿਕਸ ਰੌਲਾ ਹੈਗਾ ਨੀਤੀ ਦਾ ਨਾ ਤਾਂ ਕੇਜਰੀਵਾਲ ਸਾਹਿਬ ਹੋਣੀ ਕੋਈ ਨੀਤੀ ਦੀ ਗੱਲ ਕਰਦੇ ਵੀ ਇਸ ਸੰਬੰਧੀ ਬਿਜਲੀ ਸਪਲਾਈ ਸੰਬੰਧੀ ਗਰੀਬਾਂ ਨੂੰ ਧਿਆਨ ਚ ਰੱਖ ਕੇ ਕੋਈ ਪਾਲਿਸੀ ਬਣਾਈ ਜਾਵੇ ਉਹਦੀ ਮੰਗ ਥਰੂ ਆਊਟ ਇੰਡੀਆ ਹੋਵੇ ਕਿ ਆਮ ਆਦਮੀ ਪਾਰਟੀ ਥਰੂ ਆਊਟ ਇੰਡੀਆ ਇਹ ਮੰਗ ਕਰਦੀ ਹੈ
ਜੀ
ਸੋ ਉਹ ਦਿੱਲੀ ਚ ਦੇ ਰਿਹਾ ਚੰਗੀ ਗੱਲ ਆ ਵਧੀਆ ਕਿ 200 ਯੂਨਿਟ ਜਿਹੜੇ ਉੱਥੇ ਫ੍ਰੀ ਨੇ ਤੇ ਬਾਕੀ ਦੇ ਅੱਧੇ ਰੇਟ ਤੇ ਮਿਲ ਰਹੇ ਤੇ 2-3 ਰੁਪਏ ਨੂੰ ਯੂਨਿਟ ਮਿਲ ਰਿਹਾ ਲੇਕਿਨ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਜਿੰਨੀ ਜ਼ਿਆਦਾ ਮਹਿੰਗੀ ਬਿਜਲੀ ਹੈ ਤੇ ਗਰੀਬ ਬੰਦਾ ਜਿਹੜਾ ਉਹ ਵੀ ਖਰੀਦਣ ਤੋਂ ਜਿਹੜਾ ਗਿਆ ਤੇ ਪੰਜਾਬ ਸਰਕਾਰ ਨੇ ਵੀ 200 ਯੂਨਿਟ SCPC ਦੇ ਮੁਫ਼ਤ ਕਰ ਰੱਖੇ ਆ ਪਹਿਲਾਂ ਤੇ ਜਨਰਲਾਈਜ਼ ਹੋ ਗਿਆ।
ਤੁਸੀਂ
ਡਾਕਟਰ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਪੰਜਾਬ ਦੇ ਵਿੱਚ ਐਡੀ ਬਿਜਲੀ ਦੀ ਜਿਹੜੀ ਪ੍ਰੋਡਕਸ਼ਨ ਹੈ ਐਡੀ ਮਹਿੰਗੀ ਕਿਉਂ ਹੈ ਤੇ ਕੀ ਇਹ ਪਹਿਲੀਆਂ ਸਰਕਾਰਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੇ ਜਾਂ ਫਿਰ ਕੋਈ ਇੱਥੇ ਸੋਰਸ ਉਹ ਨਹੀਂ ਹੈ ਜਿਹੜੇ ਦਿੱਲੀ ਦੇ ਵਿੱਚ ਸੋਰਸ ਨੇ? ਤੁਸੀਂ 3-4 ਗੁਣਾ ਦਾ ਫਰਕ ਦੱਸਿਆ ਦਿੱਲੀ ਦੇ ਵਿੱਚ ਬਿਜਲੀ ਦੀ ਪ੍ਰੋਡਕਸ਼ਨ ਤੇ ਪੰਜਾਬ ਦੇ ਵਿੱਚ ਬਿਜਲੀ ਦੀ ਪ੍ਰੋਡਕਸ਼ਨ ਦਾ।
ਦੇਖੋ ਮੈਂ ਗਰੇਵਾਲ ਸਾਹਿਬ, ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੀ ਸਭ ਤੋਂ ਸਸਤੀ ਬਿਜਲੀ ਹੈ ਨਾ ਉਹ ਹਾਈਡਰੋ ਇਲੈਕਟ੍ਰੀਸਿਟੀ ਪੈਂਦੀ ਹੈ, ਭਾਖੜਾ ਡੈਮ ਤੋਂ ਹੀ ਸਸਤੀ ਨਿਕਲਦੀ ਹੈ
ਜੀ।
ਤੀਨ ਡੈਮ ਬਣਾਉਣ ਵੇਲੇ ਇੰਦਰਾ ਗਾਂਧੀ ਵੇਲੇ ਚੱਲਦਾ ਰਿਹਾ, ਤੀਨ ਡੈਮ ਹੁਣ ਤੱਕ ਬਣਿਆ ਨੀ, ਬਿਜਲੀ ਪ੍ਰੋਡਿਊਸ ਹੋਈ ਨੀ। ਇਮੀਡੀਏਟ ਬਿਜਲੀ ਦੇ ਲਈ ਜਿਹੜਾ ਸੀਗਾ ਉਹ ਥਰਮਲ ਪਲਾਂਟ ਸੀਗੇ, ਥਰਮਲ ਪਲਾਂਟ ਗੌਰਮੈਂਟ ਰਨ ਕਰਦੀ ਹੈ ਉਹ ਠੀਕ ਹੈ, ਗਵਰਨਮੈਂਟ ਨੇ ਆਪਣੀ ਪਾਲਿਸੀ ਦੇ ਅੰਡਰ ਉਹਨੂੰ ਰੈਨੋਵੇਟ ਕੀ ਕਰਨਾ ਸੀ, ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਤਾ ਹੈਂਜੀ, ਤੇ ਜਿਹੜਾ ਰੋਪੜ ਘਨੌਲੀ ਚੱਲਦਾ ਉਹ ਕਦੇ 2 ਯੂਨਿਟ ਬੰਦ ਹੋ ਜਾਂਦੇ ਆ, ਉਹਦੇ ਤੇ ਪੈਸੇ ਖਰਚ ਨੀ ਰਹੇ ਕਿਉਂਕਿ ਤੁਸੀਂ ਉਹਨੂੰ ਕਿਸੇ ਹੋਰ ਮੋਡ ਚ ਪਾਤਾ, ਜਿਹੜਾ ਪਹਿਲਾਂ ਬਿਜਲੀ ਬੋਰਡ ਹੁੰਦਾ ਸੀ ਬਿਜਲੀ ਬੋਰਡ ਤੋੜ ਕੇ ਹੁਣ ਉਹ ਕਾਰਪੋਰੇਸ਼ਨ ਹੋ ਗਈ, ਅੱਧਾ ਕੁਛ ਪ੍ਰਾਈਵੇਟ ਹੋ ਗਿਆ। ਤੇ ਜਿਹੜੇ ਅਕਾਲੀ ਸਰਕਾਰ ਵੇਲੇ ਥਰਮਲ ਲਾਏ ਗਏ ਉਹ ਥਰਮਲ ਦੇ ਵਿੱਚ ਕਰਪਸ਼ਨ ਦਾ ਬੇਸ, ਮਤਲਬ ਇਹ ਸੋਚ ਕੇ ਹੁਣ ਪ੍ਰੋਜੈਕਟ ਲੱਗਦਾ ਵੀ ਇਹਦੇ ਚੋਂ ਪੈਸੇ ਸਾਨੂੰ ਮਿਲਣਗੇ ਤੇ ਕੀ ਪੈਸੇ ਮਿਲਦੇ ਰਹਿਣਗੇ ਤੇ ਅਸੀਂ ਇਹਨੂੰ ਕਿੰਨੇ ਪੈਸੇ ਲੈ ਸਕਦੇ ਹਾਂ। ਅਦਰਵਾਈਜ਼ ਜਿਹੜਾ ਪ੍ਰਾਈਵੇਟ ਪ੍ਰੋਡਕਸ਼ਨ ਦੇ ਬਾਰੇ ਚ ਪਹਿਲਾ ਜਿਹੜਾ ਹੈਗਾ ਆਪਣਾ ਐਨਰੋਨ ਵਾਲਾ ਮਹਾਰਾਸ਼ਟਰ ਦਾ ਤਜਰਬਾ ਉਹ ਟੋਟਲੀ ਫੇਲ ਹੋਇਆ, ਉਹ ਪ੍ਰੋਜੈਕਟ ਹੀ ਖਤਮ ਹੋ ਗਿਆ ਸੀਗਾ, ਲੇਕਿਨ ਉਹ ਤੋਂ ਬਾਅਦ ਪ੍ਰਾਈਵੇਟ ਜਿਹੜੀ ਪ੍ਰੋਡਕਸ਼ਨ ਹੈ ਥਰਮਲ ਦੇ ਰਾਹੀਂ ਕਰਾਉਣ ਦੀ ਉਹ ਲੋਕਾਂ ਦੀ ਸ਼ਰੇਆਮ ਲੁੱਟ ਹੈ। ਤੇ ਜਿਹੜੀ ਦਿੱਲੀ ਦੇ ਵਿੱਚ ਹੋਇਆ ਉਹਨਾਂ ਨੇ ਤਾਂ ਸੋਸ਼ਲ ਆਡਿਟ ਕਰਿਆ, ਜਿਹੜੀਆਂ ਕੰਪਨੀਆਂ ਨੇ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦਾ ਸੋਸ਼ਲ ਆਡਿਟ ਸ਼ੁਰੂ ਕਰਤਾ, ਜਦੋਂ ਸੋਸ਼ਲ ਆਡਿਟ ਸ਼ੁਰੂ ਹੋ ਗਿਆ ਉਹਦੇ ਕੋਸਟ ਕਿੰਨੀ ਆਉਂਦੀ ਹੈ ਤੇ ਉਹ ਵੇਚਦੇ ਕਿੰਨੇ ਆ ਤੇ ਉਹਦਾ ਮੁਨਾਫਾ ਕਿੰਨਾ ਆਉਂਦਾ, ਉਹਦੇ ਚ ਉਹਨਾਂ ਨੇ ਕਾਬੂ ਕਰਕੇ ਉਹਨਾਂ ਤੋਂ ਰੇਟ ਕਢਵਾ ਲਿਆ, ਇਹੀ ਹੋਇਆ। ਸਾਡੇ ਸੋਸ਼ਲ ਆਡਿਟ ਹੈ ਨੀ, ਹੈਨੀ ਸਾਡੇ ਉਹਦੀ ਪ੍ਰਕਿਰਿਆ ਹੈ ਨੀ ਗੀ, ਉਹ ਕੰਪਨੀਆਂ ਜਿਹੜੀਆਂ ਆਪਣੇ ਸਾਲ ਚ ਰੇਟ ਜਿਹੜੇ ਈਵਨ ਐਗਰੀਮੈਂਟ ਓਪਨ ਹੈ ਨੀ ਪਬਲਿਕ ਲਈ ਨਾ ਵੀ ਆਹ ਐਗਰੀਮੈਂਟ ਸੀਗਾ, ਉਹ ਤਾਂ ਲੋਕਾਂ ਨੇ ਕੱਢ ਕੇ ਲਿਆਂਦਾ ਵੀ ਆਹ ਐਗਰੀਮੈਂਟ ਸਰਕਾਰ ਨੇ ਕੀਤਾ, ਪੈਸੇ ਲੋਕਾਂ ਨੇ ਲੈਣੇ ਹੈ। ਪੰਜਾਬ ਸਰਕਾਰ ਐਗਰੀਮੈਂਟ ਪ੍ਰਾਈਵੇਟ ਨਾਲ ਕਰਦੀ ਹੈ, ਲੋਕ ਉਹ ਚ ਇਨਵੋਲਵ ਨੀ ਜਿਹਨਾਂ ਨੇ ਰੋਜ਼ ਬਿਜਲੀ ਦੇ ਪੈਸੇ ਦੇਣੇ ਆ
ਜੀ। ਜੀ ਤੇ ਤੁਹਾਡਾ ਕੁਐਸਚਨ
ਜੀ ਟਵਾਣਾ ਸਾਹਿਬ, ਪੰਜਾਬ ਤੇ ਇਸ ਸਮੇਂ ਜਿਹੜਾ ਕਰਜ਼ਾ ਹੈ ਉਹ ਕਿੰਨਾ ਹੈ ਤੇ ਇਹਦੇ ਹੋਰ ਕਿੰਨੇ ਵਧਣ ਦੇ ਆਸਾਰ ਨੇ, ਜਿਸ ਤਰੀਕੇ ਚਾਹੇ ਉਹ ਬੱਸਾਂ ਚ ਸਫ਼ਰ ਮੁਫ਼ਤ ਹੈ ਚਾਹੇ ਇਸ ਤਰ੍ਹਾਂ ਤਰੀਕੇ ਦੇ ਕੁਛ ਹੋਰ ਐਲਾਨ ਨੇ ਜਿਹੜੇ ਉਹ ਦਿੱਤੇ ਗਏ ਨੇ, ਬਾਵਜੂਦ ਇਹਦੇ ਕਿ ਚਾਹੇ ਉਹ ਕੱਚੇ ਮੁਲਾਜ਼ਮ ਨੇ ਪੱਕੇ ਹੋਣ ਲਈ ਰੋਜ਼ ਧਰਨੇ ਲੱਗ ਰਹੇ ਨੇ, ਚਾਹੇ ਉਹ ਅਧਿਆਪਕ ਨੇ, ਸੋ ਬਹੁਤ ਸਾਰੇ ਏਦਾਂ ਦੇ ਲੋਕ ਨੇ ਜਿਹੜੇ ਨੌਕਰੀਆਂ ਨੂੰ ਵੀ ਤਰਸ ਰਹੇ ਨੇ, ਔਰ ਦੂਜੇ ਪਾਸੇ ਬੇਸ਼ੱਕ 16 ਲੱਖ ਨੌਕਰੀਆਂ ਦਾ ਦਾਵਾ ਵੀ ਕੀਤਾ ਜਾ ਰਿਹਾ। ਸੋ ਪੰਜਾਬ ਸਿਰ ਇਸ ਸਮੇਂ ਕਰਜ਼ਾ ਕਿੰਨਾ, ਔਰ ਜੇ ਇਸੇ ਸਪੀਡ ਨਾਲ ਜਿਹੜਾ 2022 ਚ ਜਿਹੜੀ ਨਵੀਂ ਇਲੈਕਸ਼ਨ ਹੈ ਉਦੋਂ ਕਰਜ਼ੇ ਦੀ ਫੰਡ ਨਵੀਂ ਸਰਕਾਰ ਸਿਰ ਕਿੰਨੀ ਹੋ ਜਾਏਗੀ?
ਦੇਖੋ ਜਿਹੜੀ 19-20 ਚ ਸੀਗਾ ਉਹ 1,95,000 ਕਰੋੜ ਦਾ ਕਰਜ਼ਾ ਸੀਗਾ ਪੰਜਾਬ ਸਿਰ
ਜੀ,
ਜਦੋਂ 20-21 ਦੇ ਬਜਟ ਆਇਆ ਉਹਦੇ ਵਿੱਚ ਉਹ ਵੱਧ ਕੇ 2,48,000 ਕਰੋੜ ਹੋ ਗਿਆ, ਜਦੋਂ ਹੁਣ ਬਜਟ ਆਇਆ ਉਹ ਵੱਧ ਕੇ ਲਗਭਗ ਮਤਲਬ 2,75,000 ਕਰੋੜ ਦੇ 3,00,000 ਕਰੋੜ ਦੇ ਕਰੀਬ ਪਹੁੰਚ ਚੁੱਕਿਆ ਸੀਗਾ ਉਹ ਕਰਜ਼ਾ
ਜੀ,
ਹਾਂਜੀ। ਤੇ ਹੁਣ ਮੇਰੇ ਖਿਆਲ ਚ ਜਦੋਂ ਅਸੈਸਮੈਂਟ ਲੱਗਣੀ ਆ ਅਗਲੇ ਸਾਲ ਦੀ ਉਹ 3 ਲੱਖ ਨੂੰ ਲੰਘਿਆ ਵਾ ਹੋਊਗਾ, ਕਿਉਂਕਿ ਇਲੈਕਸ਼ਨ ਈਅਰ ਹੈ, ਉਹਦੇ ਜੋ ਕੁਛ ਕਰਨਾ ਵੀ ਕਰਜ਼ਾ ਚੱਕ ਕੇ ਲੈ ਕੇ ਵੋਟਾਂ ਲੈਣ ਲਈ ਕਰ ਲੋ ਤੇ 3,00,000 ਕਰੋੜ ਦੇ ਕਰੀਬ ਹੋ ਜੂਗਾ, ਮਤਲਬ ਕਰਜ਼ਾ ਹੋ ਸਕਦਾ ਉਹਨੂੰ ਕ੍ਰੋਸ ਵੀ ਕਰਦੇ, ਜਿਹੜੀ ਮੇਰੀ ਸ਼ੰਕਾ ਸੀ 3,00,000 ਕਰੋੜ ਕ੍ਰੋਸ, ਇਹਦਾ ਮਤਲਬ ਹਰੇਕ ਪੰਜਾਬੀ ਦੇ ਸਿਰ 1 ਲੱਖ ਤੋਂ ਉੱਤੇ ਦਾ ਕਰਜ਼ਾ ਜਿਹੜਾ ਹੋਊਗਾ। ਲੇਕਿਨ ਇਹਦੇ ਵਿੱਚ ਦੇਖੋ ਇਹੀ ਹੈ ਕਿ ਕਰਜ਼ਾ ਵਧਣਾ, ਜਿਵੇਂ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾਂਦੀਆਂ, ਇਕੱਲਾ ਘਨੌਰ ਏਰੀਏ ਚ ਰਾਜਪੁਰ ਦੇ ਨੇੜੇ 3 ਫੈਕਟਰੀਆਂ ਫੜੀਆਂ ਗਈਆਂ, ਪਹਿਲਾਂ 1 ਫੜੀ ਫਿਰ 2 ਫੜੀ ਹੁਣ 3 ਫੜ ਲਈ, ਫਿਰ ਹੋਰ ਫੜੀਆਂ ਗਈਆਂ, ਫਿਰ ਮਿਨਿਸਟਰ ਹੀ ਇਸੇ ਗਵਰਨਮੈਂਟ ਦੇ ਮਿਨਿਸਟਰ ਰੇਤਾ ਬਜਰੀ ਦੇ ਬਾਰੇ ਚ, ਮਾਈਨਿੰਗ ਦੇ ਬਾਰੇ, ਸ਼ਰਾਬ ਦੇ ਬਾਰੇ ਚ ਆਪ ਹੀ ਬੋਲਦੇ ਵੀ ਸਾਡੀ ਸਰਕਾਰ ਕਾਬੂ ਨੀ ਕਰਦੀ, ਮਤਲਬ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਕਰਪਸ਼ਨ ਹੈਗੀ ਹੈ ਕਿ ਜਿਹੜੀ ਇਨਕਮ ਸਰਕਾਰ ਦੀ ਹੈ ਉਹ ਪ੍ਰਾਈਵੇਟ ਜੇਬਾਂ ਚ ਜਾਂਦੀ ਹੈ ਤੇ ਕਰਜ਼ਾ ਫਿਰ ਵਧਣਾ ਹੀ ਹੈ, ਕਰਜ਼ਾ ਵਧਣਾ ਹੀ ਹੈ।
ਤੁਸੀਂ ਕੀ ਸਮਝਦੇ ਡਾਕਟਰ ਸਾਹਿਬ ਕਿ ਪੰਜਾਬ ਦੇ ਸਿਰ ਇਸ ਸਮੇਂ ਗੁੱਡ ਡੈਟ ਆ ਕਿ ਬੈਡ ਡੈਟ ਆ?
ਇਹ ਬੈਡ ਡੈਟ ਹੈ ਕਿਉਂਕਿ ਬੈਡ ਡੈਟ ਜਿਹੜਾ ਗੁੱਡ ਦਾ ਹੈ ਕਿ ਤੁਸੀਂ ਇਨਫਰਾਸਟ੍ਰਕਚਰ ਉਵੇਂ ਬਿਲਡ ਕਰੋ ਜਿਹਦੇ ਤੇ ਕੋਈ ਟੋਲ ਨਾ ਹੋਵੇ, ਤੁਸੀਂ ਇਨਫਰਾਸਟ੍ਰਕਚਰ ਉਹ ਬਿਲਡ ਕਰੋ ਲੋਕਾਂ ਨੂੰ ਸਸਤੀ ਬਿਜਲੀ ਮਿਲ ਜੇ ਤੇ ਇੰਡਸਟਰੀ ਆ ਜੇ, ਇੰਡਸਟਰੀ ਇੱਥੇ ਉਵੇਂ ਲੱਗ ਜੇ ਤੇ ਖੇਤੀਬਾੜੀ ਦੇ ਵਿੱਚ ਨਵੀਆਂ ਕੁਛ ਵਾਪਰ ਜੇ ਤੇ ਯੂਨੀਵਰਸਿਟੀਆਂ ਸਿੱਖਿਆ ਤੁਹਾਡੀ ਠੀਕ ਢੰਗ ਨਾਲ ਚੱਲ ਜੇ, ਹੈਲਥ ਸਿਸਟਮ ਠੀਕ ਚੱਲ ਜੇ, ਇਹ ਸਾਰਾ ਕੁਛ ਤਾਂ ਹੈ ਨੀ। ਇਹਨੇ ਦੱਸੋ ਬੈਡ ਜਿਹੜਾ ਵੱਧ ਰਿਹਾ ਉਹ ਜਾ ਕਿੱਥੇ ਰਿਹਾ, ਉਹਨੂੰ ਕਿੱਥੇ ਯੂਜ਼ ਕੀਤਾ ਜਾ ਰਿਹਾ, ਇਹ ਇਹ ਵੱਡਾ ਸਵਾਲ ਹੈ। ਇਹਦਾ ਮਤਲਬ ਇਹੀ ਹੈ ਕਿ ਉਹ ਪ੍ਰੋਡਕਟਿਵ ਨੀ ਹੈ ਉਹ ਡੈਟ ਜਿਹੜਾ। ਜੇ ਤੁਸੀਂ ਬਜਟ ਵੀ ਦੇਖੋ ਪੰਜਾਬ ਸਰਕਾਰ ਦਾ ਤਾਂ ਉਹਦੇ ਜਿਹੜਾ ਕੈਪੀਟਲ ਅਕਾਊਂਟ ਹੈ ਉਹਦੇ ਚ ਉਹਦਾ ਕਰੰਟ ਅਕਾਊਂਟ ਪੂਰਾ ਹੋ ਰਿਹਾ। ਕੈਪੀਟਲ ਅਕਾਊਂਟ ਦੇ ਵਿੱਚ ਲੌਂਗ ਟਰਮ ਇਨਵੈਸਟਮੈਂਟ ਹੁੰਦੀ ਹੈ, ਲੰਮੇ ਸਮੇਂ ਦੀ ਇਨਵੈਸਟਮੈਂਟ ਤੋਂ ਇਨਕਮ ਹੋ ਸਕਦੀ ਹੈ ਜਾਂ ਡਿਵੈਲਪਮੈਂਟ ਹੋ ਸਕਦੀ ਹੈ। ਜੇ ਲੰਮੇ ਸਮੇਂ ਦੀ ਇਨਵੈਸਟਮੈਂਟ ਨਹੀਂ ਹੈ ਤਾਂ ਡਿਵੈਲਪਮੈਂਟ ਨਹੀਂ ਹੁੰਦੀ ਉਵੇਂ।
ਜੀ ਮੇਰਾ ਆਖਰੀ ਸਵਾਲ ਹੈ ਕਿ ਜਿੰਨੀ ਪੰਜਾਬ ਸਿਰ ਕਰਜ਼ੇ ਦੀ ਪੰਡ ਹੈ ਕਿ 2022 ਤੱਕ 3 ਲੱਖ ਕਰੋੜ ਰੁਪਏ ਦੀ ਹੋ ਜਾਏਗੀ ਤੇ ਇਹਨੂੰ ਸੁਰਖਰੂ ਕਰਨ ਲਈ ਪੰਜਾਬ ਸਿਰੋਂ ਕਰਜ਼ੇ ਦੀ ਪੰਡ ਘਟਾਉਣ ਲਈ ਜਿਹੜੀ ਨਵੀਂ ਸਰਕਾਰ ਹੈ ਜਿਹੜੀ ਵਾਕਈ ਲੋਕ ਪੱਖੀ ਹੋਵੇ ਪੰਜਾਬ ਪੱਖੀ ਹੋਵੇ ਉਹਨੂੰ ਕੀ ਕਰਨਾ ਚਾਹੀਦਾ, ਕਿਸ ਨਾਲ ਇਹ ਚੀਜ਼ ਜਿਹੜਾ ਕਰਜ਼ੇ ਦੀ ਪੰਡ ਹੈ ਉਤਰ ਸਕਦੀ ਹੈ?
ਦੇਖੋ ਪਹਿਲੀ ਗੱਲ ਤਾਂ ਹੈ ਕਿ ਜਿੰਨੇ ਕਰਪਸ਼ਨ ਦੇ ਹੈਗੇ ਨਾ ਜੀ, ਚਾਹੇ ਉਹ ਐਕਸਾਈਜ਼ ਡਿਊਟੀ ਦੀ ਹੋਵੇ ਖੇਤਿਆਂ ਦੀ ਹੋਵੇ, ਜਿਵੇਂ ਸਾਡੇ ਕੋਲ ਸਾਰੀ 6,000 ਕਰੋੜ ਦੇ ਕਰੀਬ ਜਿਹੜੀ ਸ਼ਰਾਬ ਤੋਂ ਇਨਕਮ ਹੈ, ਲੇਕਿਨ ਬਾਕੀ ਸੂਬਿਆਂ ਦੇ ਵਿੱਚ ਜਿੱਥੇ ਸਰਕਾਰੀ ਠੇਕੇ ਨੇ ਉੱਥੇ ਸਾਡੇ ਨਾਲੋਂ 30 ਗੁਣਾ ਜ਼ਿਆਦਾ, ਉਹ ਬੰਦ ਹੋਣਾ ਚਾਹੀਦਾ। ਜਿਹੜਾ ਪ੍ਰਾਈਵੇਟ ਫੈਕਟਰੀਆਂ ਬਿਨਾਂ ਕਿਸੇ ਗੱਲ ਦੇ ਬਿਨਾਂ ਰਿਕਾਰਡ ਦੇ ਆਈਆਂ ਨੇ ਐਕਸਾਈਜ਼ ਡਿਊਟੀ, ਫਿਰ ਹੈਗਾ ਤੁਹਾਡੇ ਕੋਲ ਜਿਹੜਾ ਲੈਣ ਸੈਂਡ ਮਾਫੀਆ ਹੈਗਾ ਜਿਹੜਾ ਉੱਥੇ 250 ਦੀ ਪਰਚੀ ਦੀ ਥਾਂ ਤੇ 500 ਰੁਪਇਆ ਆਊਟ ਆਫ ਦੀ ਦੇ ਜਾਂਦਾ, ਸਰਕਾਰ ਕੋਲ ਨਹੀਂ ਆਉਂਦਾ, ਫਿਰ ਬੱਸ ਮਾਫੀਆ ਹੈਗਾ ਹੈਂਜੀ। ਇਹ ਸਾਰਾ ਵੀ ਤੁਹਾਨੂੰ ਨਾ ਬੰਦ ਕਰਕੇ ਜਿੰਨੀ ਟੈਕਸ ਕਲੈਕਸ਼ਨ ਹੋਣੀ ਹੈ ਕੋਈ ਰੌਲਾ ਨੀ ਆ ਪੈਸੇ ਦਾ, ਇਹ ਜਿਹੜਾ ਫਾਈਨੈਂਸ ਮਿਨਿਸਟਰ ਜਿਹੜਾ ਮਰਜ਼ੀ ਸਰਕਾਰ ਬਣੇ ਉਹ ਇਹ ਲਾਵੇ ਕਿ ਪੰਜਾਬ ਸਰਕਾਰ ਦੀ ਮੈਕਸੀਮਮ ਇਨਕਮ ਕਿੰਨੀ ਹੋ ਸਕਦੀ ਹੈ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਡਿਵੈਲਪਮੈਂਟ ਦੇ ਪ੍ਰੋਸੈਸ ਨੂੰ ਵਧਾਈਏ, ਡਿਵੈਲਪਮੈਂਟ ਤੋਂ ਆਟੋਮੈਟਿਕਲੀ ਇਨਕਮ ਜਨਰੇਟ ਹੋ ਜਾਂਦੀ ਹੈ ਤੇ ਜੇ ਅਸੀਂ ਉਸ ਪਾਸੇ ਵਧੀਏ, ਇੱਕਦਮ ਦਾ ਕਰਜ਼ਾ ਇਹ 3 ਲੱਖ ਕਰੋੜ ਜਾਣਾ ਨੀਗਾ, ਹੌਲੀ ਹੌਲੀ ਫੇਜ਼ ਆਊਟ ਹੋ ਸਕਦਾ ਜੇ ਘਟਦਾ ਜਾਵੇ, ਜੇ ਅਸੀਂ ਚੰਗੇ ਸਟੈਪ ਉਧਰ ਨੂੰ ਪੱਟ ਲਈਏ।
ਅੱਛਾ ਡਾਕਟਰ ਸਾਹਿਬ ਇੱਕ ਕੁਇਕ ਕੁਐਸਚਨ ਹੈ, ਉਸ ਤੋਂ ਬਾਅਦ ਤੁਹਾਨੂੰ ਅੱਗੇ ਲਵਾਂਗੇ ਕਿ ਇਸ ਸਮੇਂ ਜੇ ਨੂੰ ਤੁਹਾਡੇ ਕੋਲ ਕੀ ਇਹ ਨੰਬਰ ਹੈਗੇ ਨੇ ਕਿ GDP ਤੇ ਡੈਟ ਦੀ ਰੇਸ਼ੋ ਕੀ ਹੈ ਇਸ ਸਮੇਂ ਪੰਜਾਬ ਦੀ?
ਦੇਖੋ ਮੈਂ ਤਾਂ ਸਿਰਫ ਜਿਹੜੀ GDP ਦਾ ਚਲੋ ਉਹ ਐਗਜੈਕਟਲੀ ਤਾਂ ਨਹੀਂ ਮੇਰੇ ਕੋਲ, ਪਰ ਮੈਂ ਬਜਟ ਦੇ ਹਿਸਾਬ ਨਾਲ ਬਜਟ ਸਾਡਾ 1,56,000 ਕਰੋੜ ਦਾ ਇੱਕ ਸਾਲ ਦਾ ਬਜਟ ਸਰਕਾਰ ਦਾ, ਲੇਕਿਨ ਸਾਡੇ ਕੋਲ ਜਿਹੜਾ ਕਰਜ਼ਾ ਉਹ 3 ਲੱਖ ਕਰੋੜ ਦੇ ਕਰੀਬ ਹੈ, ਡਬਲ ਹੋ ਗਿਆ। ਮਤਲਬ ਜੇ ਤੁਹਾਡੀ ਇਨਕਮ ਸਾਰਾ ਬਜਟ ਤੁਹਾਡਾ ਹਿਸਾਬ ਕਿਤਾਬ ਖਰਚੇ ਪੱਤੇ ਲਾ ਕੇ ਕਿਸੇ ਘਰ ਦਾ 100 ਰੁਪਇਆ ਹੋਵੇ ਤੇ ਕਰਜ਼ਾ ਤੁਹਾਡੇ ਸਿਰ 200 ਰੁਪਇਆ ਚੜਿਆ ਹੋਵੇ, ਉਹਦੀ ਸਿਚੁਏਸ਼ਨ ਆਪਣੇ ਆਪ ਹੀ ਆ ਜਾਂਦੀ ਹੈ ਕਿ ਟੋਟਲ ਬਜਟ 1,56,000 ਕਰੋੜ ਦਾ ਪੰਜਾਬ ਸਰਕਾਰ ਦਾ 2021-22 ਦਾ।
ਤੇ ਕੋਈ ਇਹ ਵੀ ਤੁਹਾਡੇ ਕੋਲ ਹੈਗਾ ਕਿ ਪੰਜਾਬ ਗਵਰਨਮੈਂਟ ਇੰਟਰਸਟ ਕਿੰਨਾ ਦਿੰਦੀ ਹੈ ਸਾਰੇ ਕਰਜ਼ੇ ਦਾ?
ਜਿਹੜਾ ਮੇਜਰ ਪੋਰਸ਼ਨ ਆ ਨਾ ਜੀ ਬਜਟ ਦਾ ਉਹ ਵਿਆਜ ਚ ਜਾ ਰਿਹਾ, ਮੇਜਰ ਪੋਰਸ਼ਨ ਮਤਲਬ ਲਗਭਗ 30% ਹੋਗਾ, 30% ਤੋਂ ਉੱਤੇ ਵੀ ਹੋ ਸਕਦਾ
ਜੀ
ਇਸ ਵੇਲੇ।
ਸੋ ਟੋਟਲ ਬਜਟ ਦਾ 30% ਹੈ ਜਿਹੜਾ ਉਹ ਇੰਟਰਸਟ ਦੇ ਵਿੱਚ ਜਾਂਦਾ ਜਿਹੜਾ ਕਰਜ਼ਾ ਲਿਆ
ਹੋਇਆ। ਐਗਜੈਕਟ ਫਿਗਰ ਨਹੀਂ ਮੇਰੇ ਕੋਲ, ਐਗਜੈਕਟ ਫਿਗਰ ਨਹੀਂ ਹੈ ਲੇਕਿਨ ਲਗਭਗ ਇੰਨਾ ਹੋਗਾ
ਜੀ। ਆਲਰਾਈਟ, ਥੈਂਕ ਯੂ ਸੋ ਮੱਚ ਤੇਜਿੰਦਰ, ਧੰਨਵਾਦ।
ਸ਼ੁਕਰੀਆ ਜੀ, ਸ਼ੁਕਰੀਆ ਟਵਾਣਾ ਸਾਹਿਬ,
ਥੈਂਕ ਯੂ ਜੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਭਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ 3 ਲੱਖ ਕਰੋੜ ਕਿੰਨੇ ਕੈਨੇਡੀਅਨ ਡਾਲਰ ਬਣਦੇ ਨੇ ਕੋਈ ਸਾਡਾ ਸੋਤਾ ਕੈਲਕੂਲੇਟ ਕਰਕੇ ਦੱਸ ਸਕੇ ਸਾਨੂੰ ਤਾਂ ਜ਼ਰੂਰ ਖਬਰਾਂ ਦੇ ਵਿੱਚ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਨੇ ਜਾਂ ਕਾਲ ਕਰ ਸਕਦੇ ਨੇ। 3 ਲੱਖ ਕਰੋੜ ਕਿੰਨੇ ਬਿਲੀਅਨ ਬਣੇ ਕੈਨੇਡੀਅਨ? 416-620-1718 ਸਟੂਡੀਓ ਨੰਬਰ ਹੈ। ਕਮਰਸ਼ੀਅਲ ਤੋਂ ਰਾਈਟ ਵੇ ਬਾਅਦ ਸੰਬੰਧਿਤ ਮੌਕਾ ਸਾਡੇ ਨਾਲ ਜੁੜਨਗੇ।
यूके ट्रक ट्रेनिंग सेंटर एक मिनिस्ट्री अप्रूव्ड प्राइवेट कैरियर कॉलेज है जो पिछले लंबे समय तो मिसागा विच ऑटोमैटिक अते मैनुअल ट्रक्स की ट्रेनिंग देंदे आ रहे हैं। 1-to-1 ट्रेनिंग ओपन 7 डेज गेरा वाले ट्रकां दा स्पेशल इंतजाम AZ अते DZ लाइसेंस लैण वाले चाहवान अज ही संपर्क करन कुलदीप सिंह गरेवाल 647-894-8590 6478948590।
पैंडेमिक दौरान सरकार वालों कैनेडियन एमरजेंसी बिजनेस अकाउंट लई दित्ती जा रही वित्तीय मदद वास्ते की तुहाडी एप्लीकेशन रिजेक्ट हो चुकी है
या तुहाडे पास 2019 वी दी रजिस्टर्ड कंपनी है अते तुसी सीबा अप्लाई नहीं कीता। गारंटीड रिजल्ट वास्ते आज ही संपर्क करो कैपिटल असिस्टेंट डायरेक्ट तो अर्जुन जी नू
4372241-2234-2103।
इना दी एक्सपर्ट टीम हर ग्रांट ते सब्सिडी दवाउन च तुहाडी मदद करनगे।
फीस अप्रूव ਹੋਣ ਤੋਂ ਬਾਅਦ
ਜੀ ਹਾਂ। ਔਰ ਸੁਰਜੀਤ ਮੋਗਾ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਭਾਰਤ ਤੋਂ ਖਬਰਾਂ ਲੈ ਕੇ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ ਜੈਗ ਆਇਲ ਜੀ ਵੱਲੋਂ 416-377-7777 ਜੈਗ ਆਇਲ ਜੀ ਦਾ ਨੰਬਰ ਹੈ। ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਜੈਗ ਆਇਲ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਇਹਨਾਂ ਪਾਸ ਬਹੁਤ ਸੋਹਣੇ ਘਰ ਆਏ ਨੇ ਔਰ ਇਹਨਾਂ ਨੂੰ ਕੁਝ ਘਰ ਚਾਹੀਦੇ ਵੀ ਨੇ। ਇਹਨਾਂ ਪਾਸ ਕੁਆਲੀਫਾਈਡ ਬਾਇਰ ਵੀ ਅਵੇਲੇਬਲ। ਇਹਨਾਂ ਨੂੰ ਟਾਊਨ ਹਾਊਸ ਤੇ ਸੈਮੀ ਡਿਟੈਚ ਘਰ ਚਾਹੀਦੇ ਨੇ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਰਾਈਟ ਵੇ ਤੁਹਾਡਾ ਘਰ ਸੈੱਲ ਕਰ ਦੇਣਗੇ 416-377-7777। ਟਰੱਕ ਦਾ ਲਾਇਸੈਂਸ ਲੈਣਾ ਤਾਂ ਕੁਲਦੀਪ ਗਰੇਵਾਲ ਜੀ 647-894-8590 ਤੇ ਸੰਪਰਕ ਕੀਤਾ ਜਾ ਸਕਦਾ ਹੈ। ਔਰ ਕੈਂਬਰੀ ਲੋਕੇਸ਼ਨ ਤੋਂ ਜੀਤਪਾਲ ਦਿਓਲ ਜੀ ਓਪਰੇਟ ਕਰਦੇ ਨੇ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਨੂੰ 647-204-1936 ਤੇ ਤੁਸੀਂ ਸੰਪਰਕ ਕਰ ਲੈਣਾ। ਰੈਕਸਡੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਵਿੰਦਰ ਚੀਮਾ ਜੀ ਦੇ ਨਾਲ ਸੰਪਰਕ ਕਰ ਲੈਣਾ 416-749-9596। ਤੁਹਾਡਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ ਤੇ ਤੁਸੀਂ ਟੋਇੰਗ ਦੀਆਂ ਸੇਵਾਵਾਂ ਲੈਣੀਆਂ ਨੇ, ਟੋਇੰਗ ਦੀਆਂ ਸੇਵਾਵਾਂ ਵੀ ਤੁਹਾਨੂੰ ਦੇਣਗੇ, ਪਲੱਸ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਡਾਇਰੈਕਟ ਡੀਲ ਕਰਕੇ ਤੁਹਾਡੀ ਬਾਡੀ ਦੀ ਗੱਡੀ ਦੀ ਬਾਡੀ ਦੀ ਜੋ ਵੀ ਸਾਰਾ ਕੋਈ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਉਹ ਖੁਦ ਰਿਪੇਅਰ ਕਰਕੇ ਤੁਹਾਨੂੰ ਜਿਹੜੀ ਤੁਹਾਡੀ ਗੱਡੀ ਆ ਉਹ ਤੁਹਾਨੂੰ ਵਾਪਸ ਕਰਨਗੇ। ਬਹੁਤ ਵਧੀਆ ਡੀਲ ਕਰਦੇ ਨੇ, ਵਧੀਆ ਓਪਰੇਟ ਕਰਦੇ ਨੇ, ਵਧੀਆ ਸੇਵਾਵਾਂ ਦੇ ਲਈ, ਵਧੀਆ ਸਰਵਿਸ ਦੇ ਲਈ। ਡੈਂਟਿੰਗ ਪੇਂਟਿੰਗ ਦੀਆਂ ਕੋਈ ਵੀ ਸੇਵਾਵਾਂ ਚਾਹੀਦੀਆਂ ਨੇ, ਰਸਤੇ ਦੇ ਐਕਸੀਡੈਂਟ ਹੋ ਗਿਆ, ਟੋਇੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ 416-799-9596 ਰੈਕਸਡੇਲ ਬਾਡੀ ਸ਼ਾਪ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ 416-799-9596। ਰਿਕ ਚੀਮਾ ਤੇ ਮਨਵਿੰਦਰ ਚੀਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਯੂਜ਼ਡ ਕਾਰਾਂ ਖਰੀਦਣੀਆਂ ਤੇ ਵੇਚਣੀਆਂ ਨੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-799-9596। ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ ਜਿੱਥੋਂ ਸੁਰਜੀਤ ਮੋਗੇ ਸਾਡੇ ਨਾਲ ਜੁੜੇ ਨੇ। ਸੁਰਜੀਤ ਜੀ ਸਵਾਗਤ ਹੈ ਪ੍ਰੋਗਰਾਮ 'ਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਬੁੱਧਵਾਰ 30 ਜੂਨ ਦੇਸੀ ਮਹੀਨਾ 16 ਹਾੜ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ, ਕੋਰੋਨਾ ਨਾਲ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ। ਚੀਨ ਤੇ ਭਾਰਤ ਦੀਆਂ ਫੌਜਾਂ ਮੁੜ ਹੋਈਆਂ ਆਹਮੋ ਸਾਹਮਣੇ, ਦੋਵਾਂ ਮੁਲਕਾਂ ਦੇ 2-2 ਲੱਖ ਸੈਨਿਕਾਂ ਨੇ ਸੰਭਾਲਿਆ ਮੋਰਚਾ। ਗਾਜੀਪੁਰ ਬਾਰਡਰ ਤੇ ਬੀਜੇਪੀ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ, ਕਈ ਜ਼ਖਮੀ, ਵੱਡੀ ਗਿਣਤੀ ਪੁਲਿਸ ਤੈਨਾਤ। ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਟਵਿੱਟਰ ਤੇ ਟ੍ਰੈਂਡ ਹੋਏ ਨਵਜੋਤ ਸਿੰਘ ਸਿੱਧੂ। ਬਿਆਸ ਦਰਿਆ ਤੇ ਚੱਲ ਰਹੀ ਮਾਈਨਿੰਗ ਤੇ ਸੁਖਬੀਰ ਬਾਦਲ ਨੇ ਮਾਰਿਆ ਚਨਚੇਤ ਛਾਪਾ, ਧਰਨਾ ਲਾਉਣ ਦੀ ਦਿੱਤੀ ਚੇਤਾਵਨੀ। ਕੋਟਕਪੁਰਾ ਗੋਲੀਕਾਂਡ ਦੇ ਮੁੱਦੇ ਤੇ ਪੰਚਪ੍ਰੀਤ ਸਿੰਘ ਅਤੇ ਢੱਡਰੀਆਂ ਵਾਲੇ ਸਣੇ 22 ਸਿੱਖ ਆਗੂਆਂ ਤੋਂ ਸਿੱਟ ਕਰੇਗੀ ਪੁੱਛ ਪੜਤਾਲ। ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਸੁਪਰੀਮ ਕੋਰਟ ਨੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨੂੰ 4 ਲੱਖ ਮੁਆਵਜ਼ੇ ਦੀ ਮੰਗ ਤੇ ਫੈਸਲਾ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ। ਹਾਲਾਂਕਿ ਅਦਾਲਤ ਨੇ ਮੁਆਵਜ਼ੇ ਦੀ ਰਕਮ ਤੈਅ ਨਹੀਂ ਕੀਤੀ ਹੈ। ਅਦਾਲਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਦੇ ਹੁਕਮ ਵੀ ਦਿੱਤੇ ਨੇ ਜਿਨ੍ਹਾਂ ਨੇ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆਈਆਂ ਨੇ। ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ੇ ਦੀ ਮੰਗ ਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਮੁਆਵਜ਼ਾ ਤੈਅ ਕਰਨਾ NDMA ਦਾ ਕਾਨੂੰਨੀ ਫਰਜ਼ ਹੈ। ਉਸ ਨੂੰ ਰਾਜਾਂ ਨੂੰ 6 ਹਫ਼ਤਿਆਂ ਦੇ ਅੰਦਰ ਅੰਦਰ ਨਿਰਦੇਸ਼ ਦੇਣਾ ਹੋਵੇਗਾ। ਮੁਆਵਜ਼ੇ ਦੀ ਰਕਮ ਕਿੰਨੀ ਹੋਵੇਗੀ ਇਸ ਦਾ ਫੈਸਲਾ ਸਰਕਾਰ ਖੁਦ ਕਰੇਗੀ, ਕਿਉਂਕਿ ਬਹੁਤ ਸਾਰੇ ਹੋਰ ਵੀ ਮਹੱਤਵਪੂਰਨ ਖਰਚਿਆਂ ਤੇ ਖਰਚ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਮੌਤ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਇਆ ਜਾਣਾ ਚਾਹੀਦਾ ਹੈ। ਹਵਾਬਾਜ਼ੀ ਰੈਗੂਲੇਟਰ DGCA ਨੇ ਅੱਜ ਕਿਹਾ ਕਿ ਕੋਰੋਨਾ ਕਾਰਨ ਕੌਮਾਂਤਰੀ ਯਾਤਰੀ ਉਡਾਣਾਂ 31 ਜੁਲਾਈ ਤੱਕ ਮੁਲਤਵੀ ਰਹਿਣਗੀਆਂ। ਕੋਰੋਨਾ ਕਾਰਨ ਲੰਮੇ ਸਮੇਂ ਤੋਂ ਉਡਾਣਾਂ ਮੁਲਤਵੀ ਹਨ। ਬੇਸ਼ੱਕ ਭਾਰਤ ਤੇ ਚੀਨ ਵੱਲੋਂ ਸਰਹੱਦ ਉੱਪਰ ਸਭ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਸੱਚਾਈ ਕੁਝ ਹੋਰ ਹੈ। ਅਸਲੀਅਤ ਹੈ ਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਆਹਮੋ ਸਾਹਮਣੇ ਖੜੀਆਂ ਨੇ। ਭਾਰਤ ਨੇ ਪਿਛਲੇ ਦਿਨਾਂ ਵਿਚ ਚੀਨੀ ਸਰਹੱਦ ਤੇ 50,000 ਵਾਧੂ ਸੈਨਿਕ ਤੈਨਾਤ ਕੀਤੇ ਨੇ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 1962 ਦੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ LAC ਉੱਤੇ ਭਾਰਤੀ ਸੈਨਿਕਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚੀ ਹੈ। ਇਹ ਇਸ ਲਈ ਹੈ ਕਿਉਂਕਿ ਚੀਨ ਨੇ ਪਿਛਲੇ 3 ਮਹੀਨਿਆਂ ਵਿਚ 2 ਲੱਖ ਸੈਨਿਕਾਂ ਨੂੰ ਭਾਰਤੀ ਸਰਹੱਦ ਦੇ ਆਸ ਪਾਸ ਤੈਨਾਤ ਕੀਤਾ ਹੈ। ਬਲੂਮਬਰਗ ਨੇ 4 ਵੱਖ ਵੱਖ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੇ ਚੀਨ ਦੀ ਸਰਹੱਦ ਦੇ 3 ਵੱਖ ਵੱਖ ਖੇਤਰਾਂ ਵਿਚ ਫੌਜੀ ਸੈਨਿਕਾਂ ਤੋਂ ਇਲਾਵਾ ਲੜਾਕੂ ਜਹਾਜ਼ਾਂ ਦੇ ਸਕੁਐਡਨ ਤੈਨਾਤ ਕੀਤੇ ਨੇ। ਪਿਛਲੇ ਸਾਲ ਦੇ ਮੁਕਾਬਲੇ LAC ਉੱਤੇ ਭਾਰਤੀ ਸੈਨਿਕਾਂ ਦੀ ਤੈਨਾਤੀ ਵਿਚ 40% ਦਾ ਵਾਧਾ ਹੋਇਆ ਹੈ। ਫੌਜ ਨੂੰ ਇੱਕ ਘਾਟੀ ਤੋਂ ਦੂਜੀ ਘਾਟੀ ਵਿਚ ਲਿਜਾਣ ਲਈ ਹੋਰ ਹੈਲੀਕਾਪਟਰ ਤੈਨਾਤ ਕੀਤੇ ਗਏ ਨੇ। ਹੈਲੀਕਾਪਟਰ ਨਾਲ M777 ਹੋਵਿਟਜ਼ਰ ਤੋਪਾਂ ਨੂੰ ਵੀ ਏਅਰਲਿਫਟ ਕੀਤਾ ਜਾ ਸਕਦਾ ਹੈ। ਭਾਰਤ ਦੇ ਇਸ ਕਦਮ ਪਿੱਛੇ ਚੀਨ ਦੀਆਂ ਵੱਧ ਰਹੀਆਂ ਗਤੀਵਿਧੀਆਂ ਨੇ। ਫਰਵਰੀ ਵਿਚ ਇੱਕ ਸਮਝੌਤਾ ਹੋਇਆ ਸੀ ਕਿ ਦੋਵੇਂ ਫੌਜਾਂ ਸੈਨਿਕਾਂ ਦੀ ਤੈਨਾਤੀ ਨੂੰ ਘਟਾਉਣਗੀਆਂ, ਪਰ ਚੀਨ ਨੇ ਅਜਿਹਾ ਨਹੀਂ ਕੀਤਾ ਤੇ ਉਲਟਾ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ। ਇਸ ਵਾਅਦਾ ਖਿਲਾਫ ਦੇ ਮੱਦੇਨਜ਼ਰ ਭਾਰਤ ਨੇ ਫੌਜ ਵਧਾ ਦਿੱਤੀ ਹੈ। ਅਭਿਨੇਤਰੀ ਮੰਦਰਾ ਬੇਦੀ ਦੇ ਪਤੀ ਅਤੇ ਸ਼ਾਦੀ ਕਾ ਲੱਡੂ ਅਤੇ ਪਿਆਰ ਮੇ ਕਭੀ ਕਭੀ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਰਾਜ ਕੌਸ਼ਲ ਦਾ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 50 ਵਰਿਆਂ ਦੇ ਸਨ। ਕੌਸ਼ਲ ਦੇ ਪਰਿਵਾਰਕ ਦੋਸਤ ਅਤੇ ਅਦਾਕਾਰ ਰੋਹਿਤ ਰਾਏ ਨੇ ਜਾਣਕਾਰੀ ਦਿੱਤੀ ਹੈ। ਕੌਸ਼ਲ ਦੇ ਪਰਿਵਾਰ ਵਿਚ ਪਤਨੀ ਮੰਦਰਾ ਬੇਦੀ, ਬੇਟਾ ਵੀਰ ਅਤੇ ਬੇਟੀ ਤਾਰਾ ਨੇ। ਕੌਸ਼ਲ ਦਾ ਸੰਸਕਾਰ ਅੱਜ ਦਾਦਰ ਸਥਿਤ ਸ਼ਿਵਾਜੀ ਪਾਰਕ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ ਹੈ। ਅੱਜ ਦਿੱਲੀ ਉੱਤਰ ਪ੍ਰਦੇਸ਼ ਦੀ ਸਰਹੱਦ ਤੇ ਗਾਜ਼ੀਪੁਰ ਵਿਖੇ ਕਈ ਭਾਜਪਾ ਵਰਕਰਾਂ ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਰਮਿਆਨ ਝੜਪ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਤਣਾਅ ਉਦੋਂ ਹੋਇਆ ਜਦੋਂ ਭਾਜਪਾ ਵਰਕਰ ਫਲਾਈਵੇ ਤੇ ਜਲੂਸ ਕਰਦੇ ਸਨ, ਜਿੱਥੇ ਕਿਸਾਨ ਨਵੰਬਰ 2020 ਤੋਂ ਡੇਰਾ ਲਗਾਈ ਬੈਠੇ ਨੇ। ਜਾਣਕਾਰੀ ਮੁਤਾਬਕ ਭਾਜਪਾ ਦੇ ਕਈ ਵਰਕਰ ਗਾਜ਼ੀਪੁਰ ਬਾਰਡਰ ਤੇ ਆਪਣੇ ਕਿਸੇ ਨੇਤਾ ਦਾ ਸਵਾਗਤ ਕਰਨ ਲਈ ਪਹੁੰਚੇ। ਉੱਥੇ ਅਚਾਨਕ ਰੌਲਾ ਰੱਪਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਡਾਂਗਾਂ ਵੀ ਚੱਲੀਆਂ, ਜਿਸ ਕਾਰਨ ਕਈ ਲੋਕ ਜ਼ਖਮੀ ਵੀ ਹੋਏ ਨੇ। ਭਾਜਪਾ ਸਮਰਥਕਾਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਉਨ੍ਹਾਂ ਤੇ ਪਥਰਾਅ ਕੀਤਾ। ਹਾਲਾਤ ਇੰਨੇ ਖਰਾਬ ਹੋ ਗਏ ਕਿ ਭਾਜਪਾ ਨੇਤਾ ਨੂੰ ਉੱਥੋਂ ਆਪਣੀ ਗੱਡੀ ਕੱਢਣ ਲਈ ਪੁਲਿਸ ਦੀ ਮਦਦ ਲੈਣੀ ਪਈ। ਇਸ ਪੂਰੇ ਹੰਗਾਮੇ ਬਾਰੇ ਕਿਸਾਨ ਨੇਤਾ ਰਾਕੇਸ਼ ਟਕੈਤ ਨੇ ਭਾਜਪਾ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ। ਉਨ੍ਹਾਂ ਕਿਹਾ ਕਿ ਭਾਜਪਾ ਹੀ ਉਨ੍ਹਾਂ ਦੇ ਮੰਚ ਤੇ ਆ ਗਏ ਤੇ ਆਪਣੇ ਨੇਤਾ ਦਾ ਸਵਾਗਤ ਕਰਨ ਲੱਗ ਪਏ ਸਨ। ਹੰਗਾਮੇ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ। ਖਬਰਾਂ ਇਹ ਵੀ ਨੇ ਕਿ ਇਸ ਘਟਨਾ ਵਿਚ ਭਾਜਪਾ ਵਰਕਰਾਂ ਦੀ ਕਾਰ ਟੁੱਟ ਗਈ ਹੈ। ਇਸ ਘਟਨਾ ਤੋਂ ਬਾਅਦ ਭਾਜਪਾ ਵਰਕਰਾਂ ਨੇ ਗਾਜ਼ੀਆਬਾਦ ਦੇ SSP ਦਫ਼ਤਰ ਅੱਗੇ ਧਰਨਾ ਲਗਾ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਇਹ ਧਰਨਾ ਪ੍ਰਦਰਸ਼ਨ ਕਿਸਾਨਾਂ ਵੱਲੋਂ ਭਾਜਪਾ ਵਰਕਰਾਂ ਦੀ ਕਾਰ ਦੀ ਭੰਨ ਤੋੜ ਕਰਨ ਦੇ ਵਿਰੋਧ ਦੇ ਵਿਚ ਲਗਾਇਆ ਗਿਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਇੱਕ ਹੋਰ ਮੁਲਜ਼ਮ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਬੂਟਾ ਸਿੰਘ ਦੇ ਸਿਰ ਤੇ ਪੁਲਿਸ ਨੇ 50,000 ਦਾ ਇਨਾਮ ਰੱਖਿਆ ਸੀ। ਬੂਟਾ ਸਿੰਘ ਲਾਲ ਕਿਲ੍ਹੇ ਵਿਚ ਕੇਸਰੀ ਨਿਸ਼ਾਨ ਚਲਾਉਣ ਵਾਲੇ ਜੁਗਰਾਜ ਸਿੰਘ ਦਾ ਸਾਥੀ ਸੀ। ਉਹ ਪੰਜਾਬ ਦਾ ਰਹਿਣ ਵਾਲਾ, ਜਿਸ ਨੂੰ ਕਾਫ਼ੀ ਸਮੇਂ ਤੋਂ ਪੁਲਿਸ ਲੱਭ ਰਹੀ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਜੁਗਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜੁਗਰਾਜ ਸਿੰਘ ਦੇ ਸਿਰ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਅੱਜ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਸਾਧੂ ਸਿੰਘ ਧਰਮਸੋਤ ਨਾਭਾ ਦੇ ਪਿੰਡ ਚਹਿਲ ਪਹੁੰਚੇ ਸਨ, ਜਿੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵਿਰੋਧ ਕੀਤਾ ਗਿਆ। ਪੁਲਿਸ ਵੱਲੋਂ ਬੜੀ ਮੁਸ਼ਕਤ ਨਾਲ ਧਰਮਸੋਤ ਨੂੰ ਕਿਸਾਨਾਂ ਦੀ ਭੀੜ ਵਿੱਚੋਂ ਕੱਢਿਆ ਗਿਆ। ਧਰਮਸੋਤ ਨੇ ਇੱਕ ਦੁਕਾਨ ਦੇ ਵਿੱਚ ਸ਼ਰਨ ਲੈ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਮੰਤਰੀ ਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ਹੈ। ਦਰਅਸਲ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਹੀਂ ਆ ਰਹੀ ਹੈ, ਇਸ ਕਾਰਨ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕਰਨ ਦੇ ਬਾਵਜੂਦ ਉਹਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ, ਘਰ ਘਰ ਨੌਕਰੀ ਦਾ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ। ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਸਾਡੇ ਤੋਂ ਵੋਟਾਂ ਲੈ ਕੇ ਮੰਤਰੀ ਗੱਲ ਨਹੀਂ ਸੁਣਦੇ ਨੇ। ਧਰਮਸੋਤ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹਨਾਂ ਦਾ ਕੰਮ ਰੌਲਾ ਪਾਉਣਾ ਤੇ ਸਾਡਾ ਕੰਮ ਵਿਕਾਸ ਕਰਨਾ ਹੈ। ਪਿੰਡਾਂ ਵਿਚ ਬਿਜਲੀ ਦੀ ਸਪਲਾਈ ਨੂੰ ਲੈ ਕੇ ਧਰਮਸੋਤ ਨੇ ਕਿਹਾ ਕਿ ਭਾਖੜਾ ਡੈਮ ਦੇ 2 ਹੋਏ ਪਏ ਨੇ, ਪਰ ਬਿਜਲੀ ਦੀ ਸਪਲਾਈ ਕੱਲ੍ਹ ਸ਼ਾਮ ਤੱਕ ਠੀਕ ਹੋ ਜਾਵੇਗੀ। ਪੰਜਾਬ ਕਾਂਗਰਸ ਵਿਚ ਚੱਲ ਰਹੇ ਰੌਲੇ ਰੱਪੇ ਦਰਮਿਆਨ ਦਿੱਲੀ ਦੌਰੇ ਤੇ ਗਏ ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਟਵਿੱਟਰ ਤੇ ਟ੍ਰੈਂਡ ਕਰਨ ਲੱਗ ਪਏ। ਇਸ ਦਰਮਿਆਨ ਜਿੱਥੇ ਕੁਝ ਲੋਕਾਂ ਨੇ ਸਿੱਧੂ ਦੀ ਆਲੋਚਨਾ ਕੀਤੀ, ਉੱਥੇ ਕੁਝ ਨੇ ਸਿੱਧੂ ਦੇ ਹੱਕ ਵਿਚ ਆਵਾਜ਼ ਵੀ ਬੁਲੰਦ ਕੀਤੀ। ਦਰਅਸਲ ਨਵਜੋਤ ਸਿੱਧੂ ਮੰਗਲਵਾਰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਰਵਾਨਾ ਹੋਏ ਸਨ, ਪਰ ਰਾਹੁਲ ਗਾਂਧੀ ਨੇ ਇਹ ਆਖ ਕੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਕਿ ਅੱਜ ਉਹਨਾਂ ਦਾ ਨਵਜੋਤ ਸਿੱਧੂ ਨਾਲ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਸ ਤੋਂ ਬਾਅਦ ਸਿੱਧੂ ਵੱਲੋਂ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਨਾਲ ਲਗਭਗ 3 ਘੰਟੇ ਤੱਕ ਮੁਲਾਕਾਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਅੱਜ ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਨਾਲ ਮੁਲਾਕਾਤ ਹੋ ਸਕਦੀ ਹੈ ਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਅੱਜ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਵੀ ਮਿਲ ਸਕਦਾ ਹੈ। ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟਵੀਟ ਕਰਕੇ ਠੋਕਵਾਂ ਜਵਾਬ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਮੈਂ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਨਸ਼ਟ ਨਹੀਂ ਕਰ ਦਿੰਦਾ ਮੈਂ ਚੁੱਪ ਨਹੀਂ ਕਰਾਂਗਾ। ਨਵਜੋਤ ਸਿੱਧੂ ਨੇ ਕਿਹਾ ਜਦੋਂ ਤੱਕ ਪੰਜਾਬ ਦੇ ਖੰਡਰਾਂ ਤੇ ਬਣੇ ਤੁਹਾਡੇ ਸੁੱਖ ਵਿਲਾਸ ਨੂੰ ਖਤਮ ਕਰਕੇ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲ ਨਹੀਂ ਬਣਾਇਆ ਜਾਂਦਾ ਮੈਂ ਝੁਕਾਂਗਾ ਨਹੀਂ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਸਗਾਈਡਡ ਮਿਜ਼ਾਈਲ ਦੱਸਦਿਆਂ ਕਿਹਾ ਗਿਆ ਸੀ ਕਿ ਉਹ ਕੰਟਰੋਲ ਵਿੱਚ ਨਹੀਂ ਹੈ ਅਤੇ ਪਤਾ ਨਹੀਂ ਕਿੱਧਰ ਨੂੰ ਚੱਲ ਜਾਵੇ ਅਤੇ ਕਿਤੇ ਵੀ ਫਟ ਜਾਵੇ। ਸੁਖਬੀਰ ਨੇ ਕਿਹਾ ਸੀ ਕਿ ਪੰਜਾਬ ਨੂੰ ਇਸ ਸਮੇਂ ਐਕਟਿੰਗ ਵਾਲਾ ਨੇਤਾ ਨਹੀਂ ਚਾਹੀਦਾ ਸਗੋਂ ਅਜਿਹਾ ਨੇਤਾ ਚਾਹੀਦਾ ਹੈ ਜੋ ਸੂਬੇ ਦੇ ਵਿਕਾਸ ਬਾਰੇ ਸੋਚ ਸਕੇ, ਜਿਸ ਦਾ ਜਵਾਬ ਨਵਜੋਤ ਸਿੱਧੂ ਵੱਲੋਂ ਟਵੀਟ ਕਰਕੇ ਦਿੱਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਿਆਸ ਦਰਿਆ ਤੇ ਅਚਨਚੇਤ ਛਾਪਾ ਮਾਰ ਕੇ ਉੱਥੇ ਹੋ ਰਹੀ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਉੱਥੇ ਹੀ ਪੱਤਰਕਾਰਾਂ ਨੂੰ ਨਾਲ ਲੈ ਕੇ ਬਿਆਸ ਦਰਿਆ ਤੇ ਪਹੁੰਚੇ ਜਿੱਥੇ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਸੁਖਬੀਰ ਨੇ ਦੋਸ਼ ਲਗਾਇਆ ਕਿ ਮਾਈਨਿੰਗ ਨਜਾਇਜ਼ ਤੌਰ ਤੇ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਜਾਇਜ਼ ਹੁੰਦੀ ਤਾਂ ਇੱਥੇ ਮੌਜੂਦ ਟਰੱਕ ਡਰਾਈਵਰ ਅਤੇ ਹੋਰ ਲੋਕ ਉਹਨਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇ ਤੋਂ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੇ ਹੋ ਰਹੀ ਹੈ। ਦਰਅਸਲ ਬੀਤੇ ਕੱਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਬਿਆਸ ਦਰਿਆ ਤੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਇੱਥੇ ਪਹੁੰਚੇ।